विघ्नेश्वराय वरदाय स्वर्गप्रियाय आलम्बोद्धराय सकलाय च जगदीताय नागाननाय श्रुतियज्ञविभूषिताय गौरीसुताय गणनाथ नमो नमस्ते।
कल जीवाश्रय ईश्वराश्रित परमा जिहड़ी सी ना, कल ईश्वर आश्रित परमा दा लक्षण दस दिता। ईश्वर आश्रित जिहड़ी परमा है, आप जीव आश्रित जिहड़ी परमा है ना, दो प्रकार की परमा दसी सी ना, परमा अपरमा। पहला परमा अपरमा, परमा मैने यथार्थ ज्ञान, ये समझ लो परमा मैने यथार्थ ज्ञान, अपरमा मैने यथार्थ ज्ञान। जिदा यथार्थ मैने जे ये रस्सी पई है जां ये चीज पई है ते एदे प्रकार ऐसा ही सानू ज्ञान हो जाए, उन्हें कहते यथार्थ ज्ञान। जैसी वस्तु है ऐसा ज्ञान हो जाना, वो हो गया यथार्थ। ते जैसी वस्तु है ऐसा नहीं ज्ञान हो गया अपरमा अयथार्थ ज्ञान। रस्सी पई है आप अंतागण की बिरती तो निकली, पर परमा ज्ञान ना हो गया, की हो गया अपरमा ज्ञान हो गया, सर्प बन गया। अब जीव आश्रित परमा, कल ईश्वर आश्रित परमा चली सी, अब आज चलेगी जीव आश्रित परमा। ठीक है, अब जीव आश्रित परमा निरूपण करे हैं। तहां अनधिगत, देखो अनधिगता बाधित, अनधिगता बाधित विषया करण अंतःकरण वृत्ति प्रतिबिंबित चित्त जीव आश्रित, जीव आश्रित परमा अनधिगत। अब एक एक पद का अर्थ करेंगे। अर्थ जे है अनधिगत कहिए अज्ञात, अनधिगत माने जेड़े पदार्थ सानू ज्ञान नहीं, ठीक है ना, ज्ञान है, ठीक है ना, वो अनधिगत माने अज्ञात। बोधन के नहीं विषय करया हुआ, अर्थात बोध ने नहीं विषय करया हुआ, बोध माने परमा ने जिसनु नहीं विषय कर लिया। तथा अबाधित कहिए बाधते रहित, ऐसा जो विषय है ता विषय के आकार अंतःकरण की वृत्ति है, ता वृत्ति विषय प्रतिबिंबित चेतन है, सो जीव आश्रित परमा कही जावे हैं। लगी समझ, अनधिगत, अनधिगत कहिए अज्ञात, अर्थात बोध ने नहीं विषय करया हुआ, जिन्हों परमा ने विषय नहीं किया, ज्ञान नहीं किया। तथा अबाधित जेदा बाध ना हो सके, अबाधित मैंने जेदा बाध ना हो सके। बाध कैसे हो गया, जैसे रज्जू में सर्प दपले प्या, रज्जू सर्प दिखाई देता, तो थोड़ी देर में दीपक लिया के जब टार्च लिया के देखा तो की निकलिया, रस्सी निकली, तो बाध हो गया ना सर्प का। ओ हाँ जी, ओ जेडी परमा होगी अबाधित होगी, ओदा बाद नहीं होगा। हुण ए सानू दिखाई दे रहा है, आपां इहदा ज्ञान कर लिया, इहदा ज्ञान बाद होगा, इहदा नहीं होगा, इह यथार्थ है ना। जैसी वस्तु है ऐसा ज्ञान हो गया तो वो यथार्थ हो गया, उन्हूं कहिए अबाधित, ये अबाधित ज्ञान है, ठीक है ना। बाधते रहित, देखो अबाधित कहिए बाद ते रहित, जिसका बाद ना हुए पंजाबी च, हाँ बाद ते रहित। ऐसा जो विषय है ता विषय के आकार, जो अंतःकरण की वृत्ति है, जैसे विषय है ओदे आकार वृत्ति होगी, ठीक है ना। ता वृत्ति विषय प्रतिबिंबित चेतन, जो चेतन है सो जीव आश्रित परमा कही जावे है। ता विषयाकरणम अंतःकरण वृत्ति प्रतिबिंबता चित्त जीव आश्रित परमा, इतना ही, इतना मात्र ही जो जीव आश्रित परमा का लक्षण करते तो भ्रांति ज्ञान विषयता लक्षण की अतिव्याप्ति होती। ता अतिव्याप्ति दोष की निवृत्ति करने वास्ते ता लक्षण विषय अबाधित, यह विषय का विशेषण कथन करे। अबाधित क्यों कहा, अबाधित इस करके क्या भ्रम ज्ञान में ये जड़ा लक्षण कर रहे हैं जीव आश्रित परमा का, वो भ्रम ज्ञान विषय ना चले जाए। क्यों, भ्रम ज्ञान अबाधित नहीं होंदा, ओदा बाद हो जाता, इस वास्ते अबाधित पद कहा। तहां भ्रांति ज्ञान का विषय अबाधित नहीं होता, नहीं भ्रांति ज्ञान का जरा विषय है वो बाधित नहीं होगा, वो तो बाध हो जाएगा, ठीक है। किंतु सुक्ति रज्जु आदि अधिष्ठान के ज्ञान करके ता भ्रम के विषय भूत रजत सर्प आदि को का बाध हो जावे है। भ्रांति ज्ञान दे विच ए लक्षण ना चल जाए, इस वास्ते की कह देता अबाधित। ते भ्रांति ज्ञान जो रज्जु तो सुक्ति मैंने सिप्पी और रस्सी, सिप्पी रस्सी का ज्ञान होगा तो सिप्पी दे विच जड़ी चांदी का भुलेखा पै रहा वह चक्या जाऊगा, वह बाध हो गया चांदी का, और रज्जु दे विच सर्प का बाध हो गया। इस वास्ते भ्रांति ज्ञान दे विच ना लक्षण चाहे जाए उन्हू कह देता अबाधित। जाते ता भ्रम ज्ञान विषय ता परमा के लक्षण की अति व्याप्ति होवे नहीं। यद्यपि विवरणकार आदि के संप्रदायों के मत विषय सो भ्रम ज्ञान अविद्या की वृत्ति रूप है, वो अंतःकरण की वृत्ति नहीं मानते, तो कहते अविद्या की वृत्ति है। जरा भ्रम ज्ञान है, जितने भ्रम होंगे वो कैसे होंगे, वो कह रहे जितने भी भ्रम ज्ञान है वो क्या है, अविद्या की वृत्ति है, अंतःकरण की वृत्ति नहीं मानते कोई संप्रदाय वाले। जानते अंतःकरण वृत्ति इस पद के कहने करके ही ता भ्रम ज्ञान विषय ता उक्त लक्षण की अति व्याप्ति होवे नहीं। इस वास्ते अंतःकरण की वृत्ति क्या, क्यों अविद्या की वृत्ति के नाल उदा अति व्याप्ति ना हो जाए। सो अबाधित पद व्यर्थ है। तथापि जिस उपाध्याय के मत विषय सो भ्रम ज्ञान अंतःकरण की वृत्ति रूप है, जिसके मत विषय अबाधित पद के कहने करके ता भ्रम ज्ञान विषय अति व्याप्ति का निवारण हुए है। जानते सो अबाधित पद सार्थक है, किंवा उक्त लक्षण विषय अनधिगत, अनधिगत भी क्या है ना, अनधिगत जह पद जो नहीं कथन करते तो ता लक्षण की स्मृति ज्ञान विषय अति व्याप्ति होती, जिस कारण ते यथार्थ स्मृति का विषय अबाधित ही होवे है। स्मृति जो हो रही है, स्मृति मैंने याद आ रही है, जो याद आ रही है सानू उदो जेडी चीज, जेडी चीज की याद आ रही है सामने तो नहीं ना, तो की हो रहा फिर याद आ रही है, विषय सामने नहीं है। मान लो आप कोई साडे नाल होया होए पहला काम, तो सानू याद लै फलाने थां गए ही उथे बड़ा आनंद आया सी, तो जेडे देश विच गए वो देश सामने तो नहीं ना, पर उसकी स्मृति हो रही है। इस वास्ते उहदे विच लक्षण नहीं गया, क्यों सामने नहीं है वो पदार्थ, पदार्थ प्रत्यक्ष नहीं है, स्मृति हो रही है, ठीक है ना। तो अति व्याप्ति दोष के निवृत्ति करने वास्ते ता लक्षण विषय अनधिगत जय पद कथन करया है, क्यों वो जिहड़ा पहला विषय अज्ञात नहीं है, वो उन्हूं असीं जानदे सी, ठीक है ना। तहां पूर्व अनुभव अनुभव करे हुए अर्थ की ही स्मृति हो गए है। जेडे आप कोई पदार्थ पहला देखे है अनुभव करे है उन्हां दी स्मृति होएगी, जेड़ा पदार्थ देखा नहीं सुनिया नहीं उहदी स्मृति भी नहीं होएगी, उहदा सुपना भी नहीं आएगा, सपना भी उहदे ही आएगा जेड़े पदार्थ आपां देखे है जां अनुभव करे है, उहदी स्मृति आएगी उहदा सपना आएगा। जाते तां स्मृति का विषय पूर्व अज्ञात नहीं है किंतु ज्ञात ही है। जाते अनधिगत पद के कहने ते ता स्मृति विषय ता जीव आश्रित परमा के लक्षण की अति व्याप्ति होवे नहीं। शंका, यह उक्त जीव आश्रित परमा का लक्षण कोई भी प्रमाण विषय घटता नहीं। शंकावादी की कह रहा है, अंदा जिहड़ा तुसीं ये परमा ज्ञान का लक्षण किया है ना जीव आश्रित परमा का, वो कोई भी परमा विषय घटता नहीं, किसी परमा दे विच घट नहीं रहा, क्यों नहीं घट रहा। जानते यह लक्षण असंभव दोष वाला है, वो तो किसी विच भी नहीं जा रहा। गऊ दा खो एक सप है, वो गऊ दे विच जाऊगा, सारियां गवां च नहीं जाएगा, यही कह रहा। उस केड़ा दोष हो गया फिर, असंभव, यही कह रहा। यह जिहड़ा तुसीं लक्षण कीता जीव आश्रित परमा दा, यह तो किसी परमा दे विच भी नहीं घट रहा, तो इसलिए यह जिहड़ा है लक्षण यह असंभव दोष वाला है। अब समाधान कह रहे हैं, समाधान अहम ब्रह्मास्मि इत्यादिक महावाक्य से उत्पन्न भई जो ब्रह्मा ब्रह्म आत्मा की एकता को विषय करने हारी अंताकरण की वृत्ति है। हम ब्रह्मास्मि ऐदा बोले तो केड़ी वृत्ति बनी? जीव ब्रह्म के एकता की वृत्ति बनी। अहम मैं और ब्रह्म असी एक है की बड़ी केड़ी वृत्ति बनी? अहम ब्रह्मास्मि इत्यादि के महावाक्य ते उत्पन्न भई जो ब्रह्म आत्मा की एकता को विषय करने हारी अंताकरण की वृत्ति है। ठीक है ना? ता वृत्ति विषय प्रतिबिंबित चैतन्य रूप परमा विषय सो उक्त लक्षण संभव है। आंदा ये लक्षण ओदे विच संभव रहा है, लग रहा है, तुसी किदां कहिंदे संभव दोष वाला है। जिस कारण ते सो ब्रह्म आत्मा एकत्व अनधिगत भी है तथा अबाधित भी है। अनधिगत मने पहला ज्ञात नहीं है, सारे नु पता ब्रह्म है, मैं हूं, है ना? और अबाधित एदा को बाद भी नहीं कर सकता। जानते सो उक्त लक्षण असंभव दोष वाला नहीं है। शंका, इस उक्त लक्षण की अयम घटा अयम पटा इत्यादि का परमा विषय अव्याप्ति होवे हैं। काहे ते घट ता घट पट आदि सर्व प्रपंच का ब्रह्म ज्ञान करके बाद हो जावे है। तुसी बाद क्या सी ना, अंदा हुण ने की ये कीड़ी कह रहा, अंदा एक घट है, ये पट है, ये कड़ा है, ये कपड़ा है, ये मकान है, ये पुरुष है, ये स्त्री है। ठीक है ना? अंदा इन्हां दा जिहड़ा ज्ञान है ना, जो ब्रह्म ज्ञान हो जाएगा इन्हां सारयां दा ज्ञान बाद हो गया, इन्हां सारयां दा बाद हो जाएगा। फिर सुन लो, इस लक्षण की अयम घटा एक कड़ा है, अयम पटा एक कपड़ा है। ठीक है ना? इत्यादि की परमा विषय अव्याप्ति होवे है। काहे ते ता घटपट आदि के सर्व प्रपंच का ब्रह्म ज्ञान करके बाद हो जावे है। जाते तिन घटपट आदि को विषय सो अबाधित पना है नहीं। अंदर एक से अबाधित पना है, ये तो बाद हो गया ना। समाधान, अब समाधान सुनो। ता प्रपंच की यद्यपि ब्रह्म ज्ञान करके बाद होवे है, यद्यपि कह रहा है, यद्यपि जेड़ा ये पूरा प्रपंच है एदा ब्रह्म ज्ञान तो बाद हो जाएगा। जो तो ब्रह्म ज्ञान हो गया एदा बाद हो जाएगा। तथापि ब्रह्म ज्ञान ते पूर्व, ब्रह्म ज्ञान जो नहीं होया संसार दशा विषय ता प्रपंच का बाद होता नहीं। संसार दशा विषय जो ब्रह्म ज्ञान, जिन्हों ब्रह्म ज्ञान नहीं होया उन्हों प्रपंच दिखाई देता रहेगा, ओदे वास्ते बाद नहीं है। जो जो जिन्हों ब्रह्म ज्ञान हो गया ओदे वास्ते बाद हो जाएगा। ठीक है ना? जाते सो पर सो प्रपंच भी ता संसार दशा विषय अबाधित ही है। जाते ता घटपट आदि के प्रपंच विषयक परमा विषय ता उक्त लक्षण की अव्याप्ति होवे नहीं। शंका, फिर शंका कर रहा, इस प्रकार का जो अबाधित पदार्थ का अर्थ मानोगे तो भ्रांति ज्ञान विषय भी ता परमा के लक्षण की अति व्याप्ति होवेगी, ओदा भी बाद हो जाता। ठीक है ना? जिस कारण ते ता ब्रह्म ज्ञान के विषय भूत शुक्ति रजत आदि भी ता भ्रांति काल विषय अबाधित ही होवे हैं। अंदा जदों रज्जी रस्सू रस्सी दे विच सप दा भुलेखा पिया उदों थोड़ी बाद हो जाएगा, वो ते बाद ही होगा। जदों टार्च लैके दीपक लैके रस्सी नूं ठीक प्रकार से देखांगे उन्ना चिर तो किहड़ा हो गया, अबाधित ही है। ते भ्रांति ज्ञान विषय ज्ञान आ, इह लक्षण तुहाडा जिहड़ा तुसीं कीता। समाधान, ते शुक्ति रजत आदि भ्रांति काल विषय अबाधित हुए भी अनधिगत नहीं है, अज्ञात नहीं है। ठीक है? अर्थात अज्ञात सत्ता वाले नहीं है किंतु ज्ञात सत्ता वाले हैं। जानते ता भ्रम भ्रांति ज्ञान विषय ता उक्त परमा के लक्षण की अतिव्याप्ति होवे नहीं। तहा ज्ञान ते पूर्व काल विषय जो विषय की सत्ता है ता का नाम अज्ञात सत्ता है। देख लो, ज्ञान ते पूर्व काल विषय, ज्ञान जो नहीं होया उस तो पहला जो विषय की सत्ता है ता का नाम अज्ञात सत्ता है। और ज्ञान के समकाल जो विषय की सत्ता है ता का नाम ज्ञात सत्ता है, वो ज्ञात होगी वो अज्ञात होगी। ठीक है? इति अब प्रसंग ते परमा का लक्षण कहे हैं। अब परमा किनू कहते हैं? अब परमा का लक्षण, परमा कर्मण परमा करणम प्रमाणम। ठीक है ना? अब परमा का देखो, अब प्रमाण का लक्षण कहे हैं, परमादा तो हो गया है ना, की कह रहे हैं अब परमाण का लक्षण कहे हैं, परमा करणम प्रमाणम, प्रमाण किनू कहते हैं, परमा का जो करण होवे उनू की कहेंगे प्रणाम, ठीक है,
परमा मतलब ज्ञान, ज्ञान का जो करण है
जिदे ना होवे,
जिदे ना होवे
उनू कहेंगे
प्रमाण।
हुण ये अखां इहदा ज्ञान सानू किहदे नाल हो रहा, अखां नाल, अखां की हो गईआं इस ज्ञान दे प्रति प्रमाण, ठीक है ना। परमा करणम प्रमाणम, अर्थ जे है पूर्व कथन करी जी करी जा जीव आश्रित परमा है, ता परमा का जो करण होवे सो प्रमाण कहया जावे है, जैसे अयम घटा इस प्रत्यक्ष परमा का चक्षु इंदी करण है। हुण तुसी ए सोच लियो, गुरबाणी दे विच आया ना करण करावण, करण कारण प्रभ एक है दूसर नाही कोई, करण भी ओही है कारण भी ओही है दूजा कोई नहीं है, हुण इसे घट जाएगा, ठीक है ना। जैसे अयम घटा इस प्रत्यक्ष परमा का चक्षु इंद्री इंद्री करण है, जानते सो चक्षु इंद्री प्रमाण कहया जावे हैं, इस प्रकार अनुमान आदिक प्रमाणों विषय भी लक्षण जान लेना, तहां करणम प्रमाणम, खाली इन्ना ही कह देंगे परमा नहीं कहते, तो परमा करणम प्रमाणम ऐसे बोलिया है ना, कहते खाली इन्ना कह दे करणम प्रमाण प्रमाणम, परमा नहीं कहते, इतना मात्र ही जो ता परमा का लक्षण करते ते छेदन रूप क्रिया के प्रति कर्ण रूपता, कर्ण रूप जो कुठार है ताके विषय प्रमाण के लक्षण की अति व्याप्ति होती। आंदी खाली ये इन्ना पद कह दे करणम प्रमाणम, परमा नहीं किंदे ते फिर अति व्याप्ति किहदे नाल हो जांदी, कुहाड़े दे नाल। कुहाड़ा की करदा है, कुहाड़ा भी करण है ना, लकड़ी छेदन रूप क्रिया दा, लकड़ी फाड़न दा साधन कौन है, करण मैने साधन, करण मैने पंजाबी साधन, ते लकड़ी फाड़न दा साधन कौन है, कुहाड़ा, ते कुहाड़े नाल अति व्याप्ति होंदी, करणम प्रमाणम इदां ही कह दिंदे, इस वास्ते परमा नाल लाया, ठीक है ना। छेदन रूप क्रिया के प्रति करण रूप जो कुठार है ताके विषय ता परमा के लक्षण की अति व्याप्ति होती, कुठार मैंने कुहाड़ा, ता अति व्याप्ति दोष की निवृत्ति करने वास्ते ता लक्षण विषय परमा जह पद कथन करया है, ता कुठार विषय परमा ज्ञान की करणता है नहीं, कुठार जेड़ा ओदे विच परमा नहीं है, वो चेतन नहीं है, जड़ है, ता कुठार विषय ता उक्त लक्षण की अति व्याप्ति होवे नहीं। जे खाली परमा प्रमाणम इना कह दें, करण नहीं कहते, परमा प्रमाणम इतना मात्र ही जो ता परमा का लक्षण करते ता लक्षण विषय करण जह पद नहीं कथन करते, तो चक्षु आदि चक्षु आदिकों के विषय ता परमा के लक्षण की अति व्याप्ति होती, अव्याप्ति होती, जिस कारण ते तिन चक्षु आदि इंद्रियों को द्रव रूपता होने से परमा ज्ञान रूपता है नहीं। देख लो, वो परमा नहीं है, परमा अंतःकरणी बनेगा, ठीक है ना। ता व्याप्ति दोष की निवृत्ति करने वास्ते ता लक्षण विषय करण जह पद कथन करया, ते आप ही करण और आप ही कारण, करण मैंने ते कारण मैंने निमित्त कारण, निमित्त कारण या उपादान कारण, करण भी आप हो गया, कारण भी आप हो गया, ते बाकी की बचा, फिर बाकी तो कुछ बचा ही ना, इतो ही संसार उत्पन्न होया, हां जी मटीरियल उपादान भी आप, निमित्त भी कारण भी आप, इसे वास्ते गुरबाणी च क्या है कि करण कारण प्रभ एक है, करण भी ओही है वो कारण भी ओही है, कारण मैंने निमित्त कारण बनाने वाला, तहां जिस कारण के प्रवृत्त हुए कार्य की उत्पत्ति विषय विलंब नहीं हुए है सो कारण करण कहे। देखो ओही कारण करण बन जाएगा, केड़ा, देखो की कह रहे हैं, जिस कारण के प्रवृत्त हुए, जेड़ा कारण है ओदे प्रवृत्त हुए कार्य की उत्पत्ति विषय विलंब नहीं हो गए हैं। विलंब मैंने देर जिस कारण के प्रवृत्त हुए जेड़ा कारण है वो जो लग गया कार्य की उत्पत्ति विषय विलंब नहीं हो गए देर नहीं हो गए हाँ जेड़ा साधन आप लगा दिता वो फिर कार्य फटाफट उत्पन्न कर दे उन्हों की कहे सो कारण करण कहा जावे है वही कारण करण बन जाएगा ता गुरबाणी जी क्या है करण कारण प्रभ एक है वो जेड़ा कारण है वही करण बन जाएगा करण माने साधन ठीक है ना हाँ जी सो कारण करण कहा जावे है इति अब जीव आश्रित परमा का विभाग वर्णन करे हैं तहा जीव आश्रित परमा परमार्थी की व्यवहार की इस भेद करके दो प्रकार की होवे हैं। अब इन्ना जोर ला रहे आए क्या दे वास्ते ला रहे इन्ने इन्ने कठिन कठिन प्रसंग लिया के ओ लियाना किथे जा रहे हैं इत्थे तहा जीव आश्रित परमा परमार्थी की और व्यवहार की इस भेद करके दो प्रकार की होवे हैं। परमार्थी की मैंने आत्मा नु विषय करने वाली परमा और व्यवहार की मैंने संसार नु विषय करने वाली परमा ज्ञान वृत्ति परमा वृत्ति हाँ वृत्ति ज्ञान कह लो परमा मैंने वृत्ति ज्ञान दो प्रकार दस दिता केड़ा परमार्थी की और व्यवहार की परमार्थी की मैंने जेड़ी परमा आत्मा नु विषय करे व्यवहार की मैंने जेड़ी परमा संसार नु विषय करे हुण साडी परमा केड़े ते विषय कर दी करना की आपां बस ए है उन्हां दा मुख प्रयोजन उन्हां दा मुख प्रयोजन ए है तहां अधिकारी पुरुष को दो प्रकार की दस दित्ती तहां अधिकारी पुरुष को तत्त्वमसि आदि वाक्य जन्य जो अहम ब्रह्मा अस्मि जहां प्रकार की परमा है सो परमार्थ की कही जावे है। तत्त्वमसि आदि तो जड़ी परमा बनेगी वो केड़ी परमा बनेगी ब्रह्म और जीव नु विषय करने वाली जड़ी परमा है वो केड़ी होई परमार्थ की ठीक है सो परमार्थ की परमा पूर्व निरूपण करे करे हैं तथा आगे शब्द शब्द आदि की परमा के निरूपण विषय निरूपण करेंगे और घटपट आदि के प्रपंच को विषय करने हारी जो अयम घटा अयम पटा आदि परमा है सो व्यवहार की परमा कही जावे है। दो प्रकार की परमा दस देती एक ते ब्रह्म नु करने इस विषय करने वाली परमा वो केड़ी होगी परमार ब्रह्म कैसा ब्रह्म की सत्ता केड़ी है परमार्थिक सत्ता ते जेड़ी वो परमार्थिक सत्ता विच वृत्ति बनेगी वो परमार्थ नु विषय करेगी ते परमार्थ कौन है ब्रह्म ब्रह्म नु विषय करेगी ते जेड़ी व्यवहारिक सत्ता है वो केड़ी है संसार दी ते जेड़ी व्यवहारिक सत्ता विच जेड़ी इनु विषय करेगी वो होगी व्यवहारिक ठीक है ना और सो व्यवहारिक व्यवहार की परमा भी प्रत्यक्ष अनुमिति उपमिति शब्द अर्थापत्ति अभाव इस भेद करके छठ प्रकार की कही जावे है। केड़ी आंदे जेड़ी सानू संसार दा ज्ञान हो रहा है ना जेड़े जेड़ियां परमा दे नाल आपां संसार दा ज्ञान कर रहे हैं वो छे प्रकार दी है। संसार दा ज्ञान तो सारे कर रहे हैं पर एक किसी नूं पता भी है पापा संसार दा ज्ञान छे प्रकार से कर रहे हैं ये तो नहीं पता ये दसण दा तात्पर्य है भी ये छे प्रकार दे जिहड़ा तुसीं ज्ञान कर रहे जे ना ये इन्हां दे नाल हो रहा इन्हां नूं छड्ड के ते इधर परमार्थिक परमा वाल आ जाओ ठीक है ना। अब केड़ी केड़ी आ गई प्रत्यक्ष अनुमिति उपमिति प्रत्यक्ष मैने जिहड़ियां अखां नाल आपां देख रहे हैं सामने प्रत्यक्ष अनुमिति मैने अनुमान से जिन्हों लगाने ठीक है उपमिति उपमा दे दें ये बंदा ओदे वर्गा है ना उपमिति उपमिति देती शब्द शब्द से जिहड़ा ज्ञान होएगा और अर्थापति अर्थ से ज्ञान होंदा ना एक केड़ा दिन च प्रशादा नहीं छकने वाला बंदा मोटा ताजा होया कहिंदा मैं प्रशादा नहीं छकदा तो फिर की अर्थ लगाओगे कि मोटा तो उदा ही है ਕਮਜ਼ੋਰ ਤੇ ਹੋਇਆ ਹੀ ਨਹੀਂ ਤੇ ਫਿਰ ਕੀ ਅਰਥ ਲੱਗਾ ਵੀ ਰਾਤ ਨੂੰ ਛਕ ਲੈਂਦਾ ਹੋਊ ਠੀਕ ਹੈ ਨਾ ਅਭਾਵ ਅਭਾਵ ਦੇਖੋ ਇਹ ਪਦਾਰਥ ਇੱਥੇ ਪਿਆ ਹੈ ਠੀਕ ਹੈ ਇਹਦਾ ਗਿਆਨ ਹੋ ਰਿਹਾ ਹੁਣ ਇਹਦੇ ਅਭਾਵ ਦਾ ਗਿਆਨ ਹੋ ਰਿਹਾ ਹੈ ਹੈ ਨਹੀਂ ਉਹ ਵੀ ਗਿਆਨ ਹੈ ਇਹ ਪਦਾਰਥ ਦਾ ਹੁਣ ਗਿਆਨ ਹੋ ਰਿਹਾ ਨਾ ਤੇ ਜੇ ਇੱਥੇ ਨਹੀਂ ਹੋਵੇ ਤੇ ਹੁਣ ਕੀ ਕਹੋਗੇ ਹੁਣ ਇੱਥੇ ਹੈ ਨਹੀਂ ਤੇ ਨਹੀਂ ਦਾ ਵੀ ਗਿਆਨ ਹੋ ਰਿਹਾ ਕਿ ਨਹੀਂ ਅਭਾਵ ਦਾ ਹਾਂ ਅਭਾਵ ਦਾ ਗਿਆਨ ਹੋ ਰਿਹਾ ਕਿ ਨਹੀਂ ਬਸ ਛਠਾ ਗਿਆਨ ਉਹ ਹੈ ਜਦੋਂ ਕਿਸੇ ਬੱਚੇ ਨੂੰ ਕਹਿੰਦੇ ਉਹ ਅੰਦਰੋਂ ਚੀਜ਼ ਲਿਆਈ ਉਹ ਕਹਿੰਦਾ ਹੈ ਨਹੀਂ ਉਹ ਵੀ ਗਿਆਨ ਹੈ ਅਭਾਵ ਦਾ ਗਿਆਨ ਹੋ ਰਿਹਾ ਬਈ ਨਾ ਹੋਣ ਦਾ ਗਿਆਨ ਤੇ ਹੋ ਹੀ ਰਿਹਾ ਨਾ ਉਹ ਵੀ ਗਿਆਨ ਹੈ ਉਹਨੂੰ ਕੀ ਕਹਿੰਦੇ ਅਭਾਵ ਪਰਮਾ ਇਸ ਭੇਦ ਕਰਕੇ ਛੱਠ ਪ੍ਰਕਾਰ ਕੀ ਹੋਵੇ ਹੈ ਔਰ ਤਾਂ ਪਰਮਾ ਕੇ ਛੱਠ ਪ੍ਰਕਾਰ ਕੇ ਭੇਦ ਕਰਕੇ ਤਾਂ ਪਰਮਾ ਕਾ ਕਰਨ ਰੂਪ ਪ੍ਰਣਾਮ ਪ੍ਰਮਾਣ ਵੀ ਪ੍ਰਤਿਅਕਸ਼ ਅਨੁਮਾਨ ਉਪਮਾਨ ਸ਼ਬਦ ਅਰਥਾਪਤੀ ਅਨੁਪਲਬਧੀ ਇਸ ਭੇਦ ਕਰਕੇ ਛੱਠ ਪ੍ਰਕਾਰ ਕਾ ਹੀ ਹੋਵੇ ਹੈ ਅਬ ਪ੍ਰਮਾ ਪ੍ਰਣਾਮ ਕਿੰਨੇ ਪ੍ਰਕਾਰ ਦੇ ਪ੍ਰਮਾਣ ਪ੍ਰਮਾਣ ਜੋ ਛੇ ਪ੍ਰਕਾਰ ਦੇ ਹਨ ਛੇ ਪ੍ਰਕਾਰ ਕੀ ਪਰਮਾ ਹੋ ਗਈ ਠੀਕ ਹੈ ਨਾ ਪ੍ਰਮਾਣ ਨਾਲ ਜਿਹੜਾ ਗਿਆਨ ਹੋਏਗਾ ਉਹ ਪਰਮਾ ਹੋ ਗਈ ਤੇ ਪ੍ਰਮਾਣ ਕਿਤਨੇ ਛੇ ਤੇ ਉਹ ਪਰਮਾ ਵੀ ਛੇ ਪ੍ਰਕਾਰ ਕੀ ਹੋ ਗਈ ਕਿਹੜਾ ਕਿਹੜਾ ਹੋ ਗਿਆ ਇੱਕ ਪ੍ਰਤਿਅਕਸ਼ ਇੱਕ ਅਨੁਮਾਨ ਅਨੁਮਾਨ ਸੇ ਜਿਹੜਾ ਆਪਾਂ ਲਾ ਲੈਂਦੇ ਹਾਂ ਠੀਕ ਹੈ ਨਾ ਬਾਂਦਰ ਕੋਠੇ ਤੇ ਬੈਠਾ ਹੈ ਇੱਥੇ ਕੁਛ ਪਿਆ ਹੈ ਫਲ ਫੁਲ ਉਹ ਦੇਖ ਰਿਹਾ ਹੈ ਉਹ ਠੀਕ ਪ੍ਰਕਾਰ ਸੇ ਅਨੁਮਾਨ ਲਗਾ ਲੇਗਾ ਬੰਦੇ ਦਾ ਥੋੜਾ ਜਿਹਾ ਧਿਆਨ ਇੱਧਰ ਹੋਇਆ ਹੁਣ ਮੈਂ ਇਹਨੂੰ ਚੁੱਕ ਕੇ ਦੌੜ ਸਕਦਾ ਉਹ ਫਿਰ ਛਾਲ ਮਾਰੇਗਾ ਉਹ ਤਾਂ ਛਾਲ ਮਾਰੇਗਾ ਤਾਂ ਚੁੱਕ ਕੇ ਦੌੜ ਜਾਏਗਾ ਅਨੁਮਾਨ ਲਾਇਆ ਪਸ਼ੂ ਪਕਸ਼ੀ ਨਹੀਂ ਲਾਉਂਦੇ ਅਨੁਮਾਨ ਲਾਉਂਦੇ ਬਈ ਤੁਸੀਂ ਡੰਡਾ ਫੜ ਕੇ ਪਸ਼ੂ ਦੇ ਵਾਲਾ ਕਰ ਦੋ ਉੱਪਰ ਉਹ ਪਿੱਛੇ ਹਟ ਜਾਏਗਾ ਉਹਨੇ ਅਨੁਮਾਨ ਕੀ ਅਨੁਮਾਨ ਲਗਾਇਆ ਵੱਜਾ ਤਾਂ ਨਹੀਂ ਅਜੇ ਅਨੁਮਾਨ ਲਗਾਇਆ ਕਿ ਨਹੀਂ ਉਹਨੇ ਕੀ ਲਗਾਇਆ ਇਹ ਮੈਨੂੰ ਇਹ ਤੋਂ ਮੈਨੂੰ ਖਤਰਾ ਉਹ ਪਿੱਛੇ ਹਟੇਗਾ ਉਹ ਵੀ ਅਨੁਮਾਨ ਲਗਾਉਂਦਾ ਹਾਂਜੀ ਇਹ ਪ੍ਰਮਾਣ ਹੈ ਇਹਨਾਂ ਨੂੰ ਕਹਿੰਦੇ ਪ੍ਰਮਾਣ ਹਾਂ ਵਿਚਾਰ ਸਕਦੇ ਦੱਸਿਆ ਇਹਨਾਂ ਦਾ ਜਿਹੜਾ ਕਰਨ ਹੋਏ ਉਹਨੂੰ ਉਹ ਕਿਉਂ ਹਟੀ ਬੈਂਸ ਹੋਏ ਜਾਂ ਕੁਛ ਵੀ ਹੋਏ ਡੰਡਾ ਉੱਪਰ ਕੀਤਾ ਜਾਂ ਬੱਚਾ ਹੈ ਇਉਂ ਥੱਪੜ ਕੀਤਾ ਤੂੰ ਪਿੱਛੇ ਹਟ ਗਿਆ ਕਿਉਂ ਹਟਿਆ ਉਹਨੂੰ ਪਰਮਾ ਗਿਆਨ ਹੋ ਗਿਆ ਮੈਨੂੰ ਮਾਰ ਪਏਗੀ ਤਾਂ ਪਿੱਛੇ ਹਟਿਆ ਮੈਨੂੰ ਇੱਥੋਂ ਖਤਰਾ ਹੈ ਇਸ ਵਾਸਤੇ ਕਿਤਨੇ ਹੋਏ ਹਾਂਜੀ ਅਨੁਮਾਨ ਫਿਰ ਸ਼ਬਦ ਸ਼ਬਦ ਸੇ ਨਹੀਂ ਹੁੰਦਾ ਹਾਂਜੀ ਉਪਮਾਨ ਉਪਮਾ ਦੇ ਦਿੱਤੀ ਉਪਮਾ ਦੇ ਦਿੱਤੀ ਇਹ ਬੰਦਾ ਜਿਹੜਾ ਇਹਦੇ ਵਰਗਾ ਹੈ ਨਹੀਂ ਸਮਝ ਲੱਗੀ ਹਾਂਜੀ ਜੈਸੇ ਕਿਸੇ ਨੇ ਨੀਲ ਗਾਏ ਨਹੀਂ ਦੇਖੀ ਤੇ ਜਿਹੜਾ ਬਨਵਾਸੀ ਪੁਰਸ਼ ਹੈ ਉਹਨੂੰ ਪੁੱਛਿਆ ਵੀ ਨੀਲ ਗਾਏ ਕਿੱਦਾਂ ਦੀ ਹੁੰਦੀ ਆ ਆਉਂਦਾ ਇਹਨਾਂ ਗਊਆਂ ਵਰਗੀ ਹੁੰਦੀ ਆ ਤੇ ਜਦੋਂ ਫਿਰ ਉਹ ਜੰਗਲ ਚ ਗਿਆ ਉਹਨੇ ਫਿਰ ਉਹ ਨੀਲ ਗਾਏ ਉਹਦੇ ਸਾਹਮਣੇ ਆਈ ਤੇ ਉਹਨੂੰ ਉਹ ਜਿਹੜਾ ਦੱਸਿਆ ਸੀ ਉਹਨੇ ਉਪਮਾ ਇਹ ਗਾਏ ਵਰਗੀ ਆ ਉਹ ਜਦੋਂ ਦੇਖ ਕਰਕੇ ਸਿਮਰਤੀ ਹਾਂ ਇਹ ਤੇ ਮੇਰੇ ਗਾਏ ਵਰਗੀ ਆ ਇਹ ਗਿਆਨ ਹੋ ਗਿਆ ਕਿ ਇਹ ਨੀਲ ਗਾਏ ਹੈ ਪੱਕਾ ਇਹ ਹੋ ਗਈ ਉਪਮਾਨ ਉਪਮਾ ਦੇ ਦਿੱਤੀ ਚੰਦਰਵਤ ਮੁਖਮ ਚੰਦਰਵਤ ਮੁਖਮ ਕੋਈ ਸੋਹਣਾ ਪੁਰਸ਼ ਹੋਵੇ ਤਾਂ ਕਹਿੰਦੇ ਵਿਦੇਸ਼ ਚੰਦ ਵਰਗਾ ਹੈ ਕਿਹਦੇ ਵਰਗਾ ਉਪਮਾਨ ਕਿਹੜਾ ਦਿੱਤਾ ਉਪਮਾ ਚੰਦਰ ਦੀ ਉਪਮਾ ਦੇ ਦਿੱਤੀ ਇਹ ਬੰਦਾ ਦੇਵਤਾ ਹੈ ਇਹ ਬੰਦਾ ਦੇਵਤਾ ਹੈ ਇੱਦਾਂ ਕਹਿਤਾ ਤੇ ਦੇਵਤਾ ਦੀ ਉਪਮਾ ਦੇਤੀ ਹੈ ਤੇ ਮਨੁੱਖ ਹੀ ਦੇਵਤਾ ਨਹੀਂ ਹੈ ਹੈ ਤੇ ਮਨੁੱਖ ਹੀ ਉਹਦੇ ਵਿੱਚ ਜਿਹੜੇ ਕੰਮ ਹੈ ਉਹ ਦੇਵਤਿਆਂ ਵਾਲੇ ਹੈ ਤੇ ਦੇਵਤਿਆਂ ਦੀ ਉਪਮਾ ਦੇ ਦਿੱਤੀ ਉਹਨੂੰ ਠੀਕ ਹੈ ਨਾ ਹਾਂ ਆ ਗਏ ਸ਼ਬਦ 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 ਮਾੜਾ ਚੰਗਾ ਸ਼ਬਦ ਤੋਂ ਵੀ ਗਿਆਨ ਹੁੰਦਾ ਵੀ ਤੇਰਾ ਹੁਣ ਕੋਈ ਬੰਦਾ ਗਿਆ ਵਿਦੇਸ਼ ਵਿੱਚ ਠੀਕ ਹੈ ਜਾਂ ਬਾਹਰ ਖੜਾ ਹੈ ਆਪਣੇ ਖੇਤਾਂ ਵਿੱਚ ਉਹਨੂੰ ਪਿੰਡੋਂ ਸੁਨਾਹ ਆਇਆ ਵੀ ਤੇਰੇ ਬੱਚਾ ਹੋਇਆ ਵੀ ਤੇਰੀ ਪਤਨੀ ਦੇ ਗਿਆਨ ਹੋ ਗਿਆ ਕਿ ਨਹੀਂ ਉਹਨੂੰ ਸ਼ਬਦ ਨਾ ਹੋਇਆ ਕਿ ਦੇਖਿਆ ਉਹਨੇ ਹਾਂਜੀ ਸ਼ਬਦ ਪ੍ਰਮਾਣ ਸ਼ਬਦ ਦੇ ਨਾਲ ਗਿਆਨ ਹੋਇਆ ਨਾ ਹਾਂ ਅਰਥਾਪਤੀ ਅਰਥਾਪਤੀ ਤੁਹਾਨੂੰ ਦੱਸ ਹੀ ਦਿੱਤਾ ਅਨੁਪਲਬਧੀ ਅਭਾਵ ਵੀ ਜਦੋਂ ਪਦਾਰਥ ਹੈ ਤਾਂ ਵੀ ਗਿਆਨ ਹੋ ਰਿਹਾ ਨਹੀਂ ਹੈ ਤਾਂ ਵੀ ਗਿਆਨ ਹੋ ਰਿਹਾ ਨਾ ਹੋਵੇ ਪਦਾਰਥ ਤਾਂ ਗਿਆਨ ਹੋਵੇ ਤੂੰ ਕਹਿੰਦੇ ਆ ਅਨ ਉਪਲਬਧੀ। ਇਸ ਭੇਦ ਕਰਕੇ ਛੱਠ ਪ੍ਰਕਾਰ ਕਾ ਹੀ ਹੋਵੇ। ਅਬ ਤਿਸ ਛੱਠ ਪਰਮਾ ਵਿਸ਼ੇ ਪ੍ਰਥਮ ਪ੍ਰਤਕਸ਼ ਪਰਮਾ ਕਾ ਨਿਰੂਪਣ ਕਰੇ ਹੈ, ਠੀਕ ਆ ਜੀ। ਤਹਾ ਵਿਸ਼ੇ ਚੇਤਨ ਭਿੰਨਮ ਪ੍ਰਮਾਣਮ ਚੇਤਨਮ ਪ੍ਰਤਕਸ਼ ਪਰਮ, ਵਿਸ਼ੇ ਚੇਤਨ ਅਭਿੰਨਮ, ਵਿਸ਼ੇ ਚੇਤਨ ਅਭਿੰਨਮ ਪ੍ਰਮਾਣਮ ਚੇਤਨਮ ਪ੍ਰਤਕਸ਼ ਪਰਮ। ਪ੍ਰਤਕਸ਼ ਜਿਹੜਾ ਗਿਆਨ ਹੁੰਦਾ ਹੈ ਉਹ ਕਿੱਦਾਂ ਹੁੰਦਾ ਹੈ ਦੇਖ ਲਓ। ਅਰਥਾਤ ਵਿਸ਼ੇ ਚੇਤਨ ਸੇ ਅਭਿੰਨ, ਜੋ ਪ੍ਰਮਾਣ ਚੇਤਨ ਹੈ ਸੋ ਪ੍ਰਤਕਸ਼ ਪਰਮਾ ਕਹੀ ਜਾਵੇ ਹੈ। ਸਾਨੂੰ ਇਹ ਪੂਰੇ ਸੰਸਾਰ ਦਾ ਗਿਆਨ ਹੋ ਰਿਹਾ ਹੈ ਨਾ, ਕਿੱਦਾਂ ਹੋ ਰਿਹਾ? ਇਹ ਰਾਮ ਸਿੰਘ ਹੈ, ਇਹ ਉਜਾਗਰ ਸਿੰਘ ਹੈ, ਇਹ ਰਾਜੂ ਹੈ, ਹਰਦੀਪ ਹੈ, ਪ੍ਰਧਾਨ ਹੈ, ਜਈ ਹੈ, ਕਿੱਦਾਂ ਹੋ ਰਿਹਾ? ਹੋ ਰਿਹਾ ਕਿ ਨਹੀਂ? ਅਬ ਇਹਦੀ ਗੱਲ ਕਰਨਗੇ ਕਿ ਸਾਨੂੰ ਪ੍ਰਤਕਸ਼ ਹੋ ਗਿਆ ਨਾ, ਇਹਦਾ ਗਿਆਨ ਕਿੱਦਾਂ ਹੋ ਰਿਹਾ ਇਹਦੇ ਵਿਸ਼ੇ ਚ ਹੁਣ ਕਹਿ ਰਹੇ ਹੋ। ਦੇਖੋ ਕੀ ਕਹਿ ਰਿਹਾ, ਵਿਸ਼ੇ ਚੇਤਨ ਸੇ ਅਭਿੰਨ, ਵਿਸ਼ੇ ਚੇਤਨ ਸੇ ਅਭਿੰਨ, ਜੋ ਪ੍ਰਮਾਣ ਚੇਤਨ ਹੈ ਸੋ ਪ੍ਰਤਕਸ਼ ਪਰਮਾ ਕਾ। ਇਹਦਾ ਕਹਿਣ ਦਾ ਤਾਤਪਰ ਕੀ ਹੈ? ਇਹਦਾ ਕਹਿਣ ਦਾ ਮਤਲਬ ਪਹਿਲਾਂ ਬਾਹਰਲੇ ਦੱਸ ਰਹੇ ਆ ਵੀ ਬਾਹਰਲੇ ਗਿਆਨ ਤੁਹਾਨੂੰ ਕਿੱਦਾਂ ਹੋ ਰਹੇ ਆ, ਫਿਰ ਉਹ ਅੰਦਰ ਆਉਣਗੇ, ਅੰਦਰਲਾ ਗਿਆਨ ਵੀ ਏਦਾਂ ਹੀ ਹੋਏਗਾ। ਇਹ ਐਵੇਂ ਥੋੜੀ ਫਿਰ ਮੱਥਾ ਮਾਰ ਰਹੇ ਆ। ਹਾਂ ਪਹਿਲਾਂ ਉਹ ਸਮਝੋ, ਫਿਰ ਓਦਾਂ ਹੀ ਤੁਸੀਂ ਅੰਦਰ ਘਟਾਓ ਆਪਣੇ। ਪਹਿਲਾਂ ਉਹ ਦੱਸਣਗੇ ਬਾਹਰਲੇ ਗਿਆਨ ਤੁਹਾਨੂੰ ਕਿੱਦਾਂ ਹੋ ਰਹੇ ਆ। ਹੁਣ ਗਿਆਨ ਤੇ ਹੋ ਰਿਹਾ ਰਾਜੂ ਬੈਠਾ, ਇਹ ਚ ਕਿਹੜੀ ਗੱਲ ਆ? ਉਹ ਰਾਜੂ ਹੈ, ਹਾਂ ਉਹ ਜਈ ਬੈਠਾ ਨੰਦ ਸਿੰਘ, ਇਹ ਚ ਕਿਹੜੀ ਗੱਲ? ਇਹ ਜੰਗ ਸਿੰਘ ਜੀ ਹੈ, ਕਿਹੜੇ ਗਿਆਨ ਨੀ ਹੋ ਰਿਹਾ? ਪਰ ਹੋ ਕਿੱਦਾਂ ਰਿਹਾ? ਹੋ ਤਾਂ ਰਿਹਾ ਹੀ ਹੈ ਨਾ, ਹੋ ਕਿੱਦਾਂ ਰਿਹਾ ਇਹ ਜੁਗਤੀ ਦੱਸਣ ਲੱਗੇ, ਠੀਕ ਹੈ ਨਾ। ਗਿਆਨ ਤੇ ਸਾਰਿਆਂ ਨੂੰ ਹੋ ਰਿਹਾ, ਛੋਟੇ ਬੱਚੇ ਨੂੰ ਵੀ ਪਤਾ ਲੱਗਦਾ ਇਹ ਮੇਰਾ ਪਾਪਾ ਹੈ, ਇਹ ਮੇਰੀ ਮੰਮੀ ਹੈ। ਪਰ ਹੋਇਆ ਕਿੱਦਾਂ? ਹੁਣ ਇਹੀ ਕਹਿ ਰਹੇ, ਦੇਖੋ ਵਿਸ਼ੇ ਚੇਤਨ ਸੇ ਅਭਿੰਨ, ਵਿਸ਼ੇ ਚੇਤਨ ਸੇ ਜੋ ਅਭਿੰਨ, ਜੋ ਪ੍ਰਮਾਣ ਚੇਤਨ ਹੈ ਸੋ ਪ੍ਰਤਕਸ਼ ਪਰਮਾ ਕਿਹਾ ਜਾਵੇ ਹੈ। ਅਬ ਇਸ ਅਰਥ ਵਿੱਚ ਇਸ ਅਰਥ ਕੇ ਸਪਸ਼ਟ ਕਰਨੇ ਵਾਸਤੇ ਪ੍ਰਥਮ ਤਾਂ ਚੇਤਨ ਕਾ ਉਪਾਧੀਕ੍ਰਿਤ ਭੇਦ ਨਿਰੂਪਣ ਕਰੇ ਹੈ। ਆਂਦਾ ਹੁਣ ਇਹਦਾ ਇਹਨੂੰ ਪੂਰਾ ਵਿਸਥਾਰ ਦੇ ਨਾਲ ਸਮਝਾਉਣ ਵਾਸਤੇ ਪਹਿਲਾਂ ਚੇਤਨ ਦੇ ਉਪਾਧੀਕ੍ਰਿਤ ਭੇਦ ਵਰਣਨ ਕਰਾਂਗੇ। ਉਪਾਧੀ ਹੈ, ਚੇਤਨ ਤੇ ਇੱਕ ਹੀ ਹੈ, ਆਕਾਸ਼ ਤੋਂ ਇੱਕ ਹੀ ਹੈ। ਮਠਾ ਆਕਾਸ਼ ਕਮਰੇ ਵਾਲੇ ਨੂੰ ਕਹਾਂਗੇ ਕਮਰੇ ਵਾਲਾ ਆਕਾਸ਼, ਮਠਾ ਆਕਾਸ਼ ਘੜੇ ਵਾਲੇ ਨੂੰ ਕਹਾਂਗੇ ਘੜਾ ਆਕਾਸ਼, ਬਾਥਰੂਮ ਇਹ ਬਾਥਰੂਮ ਵਾਲਾ ਆਕਾਸ਼, ਕਸੋਰੇ ਕਸੂਰੇ ਵਾਲਾ, ਗੜਵੀ ਵਾਲਾ, ਡੋਲੂ ਵਾਲਾ, ਕਮੰਡਲ ਵਾਲਾ, ਆਕਾਸ਼ ਤੋਂ ਇੱਕ ਹੀ ਹੈ। ਪਰ ਉਪਾਧੀ ਜਿਹੜੀ ਹੈ ਨਾ ਇਹ, ਜੈਸੇ ਇਹ ਆਕਾਸ਼ ਦੀ ਉਪਾਧੀ ਕਿਹੜੀ ਹੋ ਗਈ? ਕਮਰਾ। ਘਟਾ ਆਕਾਸ਼ ਦੀ ਉਪਾਧੀ ਕਿਹੜੀ ਹੋ ਗਈ? ਘੜਾ। ਐਸੇ ਹੀ ਜਿਹੜੀ ਚੇਤਨਾ ਦੀ ਉਪਾਧੀ ਹੈ ਨਾ, ਇੱਥੇ ਚੇਤਨ ਤੋਂ ਇੱਕ ਹੀ ਹੈ, ਆਕਾਸ਼ ਜੈਸੇ ਇੱਕ ਹੈ, ਤੇ ਉਪਾਧੀਆਂ ਅਲੱਗ ਅਲੱਗ ਹੈ, ਆਕਾਸ਼ ਦਾ ਭੇਦ ਹੋ ਗਿਆ। ਐਸੇ ਚੇਤਨ ਇੱਕ ਹੈ, ਸ਼ੁੱਧ ਬ੍ਰਹਮ ਇੱਕ ਹੈ, ਸਾਰੇ ਸਰਵੱਤਰ ਵਿਆਪਕ ਹੈ, ਪਰ ਉਪਾਧੀ ਦੇ ਨਾਲ ਸਾਨੂੰ ਭੇਦ ਲੱਗਦਾ ਹੈ, ਭੇਦ ਹੈ ਨਹੀਂ। ਤੇ ਉਹ ਕਿਹੜੀ ਕਿਹੜੀ ਉਪਾਧੀ ਦੇ ਨਾਲ ਭੇਦ ਲੱਗ ਕੇ ਗਿਆਨ ਹੋ ਰਿਹਾ, ਹੁਣ ਇਹ ਦੱਸਣਗੇ। ਹਾਂ ਕਿੱਦਾਂ ਹੋ ਰਿਹਾ, ਭੇਦ ਕਿਹੜਾ ਹੈ, ਉਹ ਕਿਹੜੀ ਕਿਹੜੀ ਚੀਜ਼ ਉਹ ਗਿਆਨ ਕਰ ਰਹੀ ਹੈ, ਔਰ ਭੇਦ ਕੈਸੇ ਹੋ ਰਿਹਾ ਹੈ, ਤੇ ਗਿਆਨ ਕੈਸੇ ਹੋ ਰਿਹਾ ਹੈ, ਹੁਣ ਇਹ ਦੱਸਣਗੇ, ਠੀਕ ਹੈ ਨਾ। ਵਿਸ਼ੇ ਚੇਤਨ ਸੇ ਜੋ ਅਭਿੰਨ, ਜੋ ਪ੍ਰਮਾਣ ਚੇਤਨ ਹੈ ਸੋ ਪ੍ਰਤਕਸ਼ ਪਰਮਾ ਕਿਹਾ ਜਾਵੇ ਹੈ। ਅਬ ਇਸ ਅਰਥ ਕੇ ਸਪਸ਼ਟ ਕਰਨੇ ਵਾਸਤੇ ਪ੍ਰਥਮਤਾ ਚੇਤਨ ਕਾ ਉਪਾਧੀਕ੍ਰਿਤ ਭੇਦ ਨਿਰੂਪਣ ਕਰੇ ਹੈ। ਤਾਂ ਵਾਸਤਵ ਤੇ ਦੇਖ ਲਓ, ਕਹਿੰਦਾ ਵਾਸਤਵ ਨੇ ਜਿੱਦਾਂ ਆਪਾਂ ਕਹਿੰਦੇ ਅਸਲ ਤੇ, ਪੰਜਾਬੀ ਚ ਕਹਿ ਦਿੰਦੇ ਹਾਂ ਨਾ ਅਸਲ ਤੇ, ਕਹਿੰਦੇ ਵਾਸਤਵ ਤੇ ਏਕ ਅਦਵਿਤੀਆ ਰੂਪ ਹੁਆ ਵੀ ਸੋ ਚੇਤਨ ਉਪਾਧੀ ਕੇ ਭੇਦ ਤੇ ਪਰਮਾਤਾ ਚੇਤਨ, ਪ੍ਰਮਾਣ ਚੇਤਨ, ਵਿਸ਼ੇ ਚੇਤਨ ਔਰ ਫਲ ਚੇਤਨ, ਇਸ ਭੇਦ ਕਰਕੇ ਚਾਰ ਪ੍ਰਕਾਰ ਕਾ ਕਿਹਾ ਜਾਵੇ ਹੈ। ਆਂਦਾ ਚੇਤਨ ਇੱਕ ਹੀ ਹੈ, ਹੈਂ, ਜੋ ਬ੍ਰਹਮ ਹੈ ਉਹ ਇੱਕ ਹੀ ਹੈ, ਜੈਸੇ ਆਕਾਸ਼ ਉਹ ਇੱਕ ਹੀ ਹੈ, ਉਪਾਧੀਆਂ ਦੇ ਇਹ ਘੜੇ ਵਾਲਾ ਆਕਾਸ਼ ਹੈ, ਇਹ ਕਮਰੇ ਵਾਲਾ ਆਕਾਸ਼ ਹੈ, ਇੱਦਾਂ ਕਹਿ ਦਿੰਦੇ ਹਾਂ, ਹੈ ਇੱਕ ਹੀ ਆ। ਹੁਣ ਮੰਨ ਲਓ ਕਮਰੇ ਵਾਲਾ ਆਕਾਸ਼ ਇਹਦੇ ਨਾਲੋਂ ਅਲੱਗ ਹੈ, ਇਹਦੇ 'ਚ ਤੁਸੀਂ ਚੀਜ਼ ਸੁੱਟੋ ਪਾਣੀ, ਕਿਆ ਆਕਾਸ਼ ਗਿੱਲਾ ਹੋ ਗਿਆ? ਕਮਰੇ 'ਚ ਪਾਣੀ ਸੁੱਟੋ, ਕਮਰੇ ਵਾਲਾ ਆਕਾਸ਼ ਗਿੱਲਾ ਹੋ ਜਾਏਗਾ? ਇਹਨੂੰ ਐਂ ਤਲਵਾਰ ਮਾਰ ਦਿਓ, ਆਕਾਸ਼ ਵੱਢਿਆ ਗਿਆ, ਅਤੇ ਕਮਰੇ ਵਾਲਾ ਆਕਾਸ਼ ਉਹ ਵੀ ਇੱਦਾਂ ਦਾ ਹੀ ਹੈ। ਇਹੀ ਹਿਸਾਬ ਹੈ, ਜਿਹੜਾ ਚੇਤਨ ਹੈ, ਜੈਸੇ ਆਕਾਸ਼ ਦੇ ਭੇਦ ਹੈ, ਪਰ ਆਕਾਸ਼ ਇੱਕ ਹੀ ਹੈ, ਪਰ ਭੇਦ ਪ੍ਰਤੀਤ ਹੁੰਦੇ ਆ। ਐਸੇ ਜਿਹੜਾ ਚੇਤਨ ਹੈ, ਚਾਹੇ ਬ੍ਰਹਮ ਹੈ, ਚਾਹੇ ਆਤਮਾ ਕਹਿ ਲਓ, ਉਹ ਇੱਕ ਹੀ ਹੈ। ਉਹਦੇ ਉਪਾਧੀ ਸੇ ਭੇਦ ਲੱਗ ਰਿਹਾ, ਪਰ ਭੇਦ ਹੈ ਨਹੀਂ, ਪਹਿਲਾਂ ਹੀ ਉਹਨਾਂ ਦੱਸ ਦਿੱਤਾ। ਵਾਸਤਵ ਤੇ ਅਸਲ ਵਿੱਚ ਇੱਕ ਅਦਵਿਤੀਆ ਰੂਪ ਹੁਆ ਵੀ ਸੋ ਚੇਤਨ ਉਪਾਧੀ ਭੇਦ ਤੇ ਪਰਮਾਤਾ ਚੇਤਨ, ਪ੍ਰਮਾਣ ਚੇਤਨ, ਵਿਸ਼ੇ ਚੇਤਨ, ਫਲ ਚੇਤਨ, ਇਸ ਭੇਦ ਕਰਕੇ ਦੋ ਪ੍ਰਕਾਰ ਕਾ, ਚਾਰ ਪ੍ਰਕਾਰ ਕਾ ਕਿਹਾ ਜਾਵੇ ਹੈ। ਤਾਂ ਅੰਤਾਕਰਨ ਵਿਸ਼ਿਸ਼ਟ ਚੇਤਨ ਕਾ ਨਾਮ ਪਰਮਾਤਾ ਚੇਤਨ ਹੈ। ਅੰਤਾਕਰਨ ਉਪਿਤ ਚੇਤਨ ਦਾ ਕੀ ਨਾਂ ਹੋ ਗਿਆ? ਸਾਕਸ਼ੀ। ਅੰਤਾਕਰਨ ਵਿਸ਼ਿਸ਼ਟ, ਜਿਹੜਾ ਵਿਸ਼ੇਸ਼ਣ ਵਾਲਾ, ਵਿਸ਼ੇਸ਼ਣ ਵਾਲਾ, ਵਿਸ਼ੇਸ਼ਣ ਵੀ ਆਪਣਾ ਦੱਸ ਰਿਹਾ, ਮੈਂ ਵੀ ਹੈ ਉਹ ਬਈ, ਉਹ ਜੀਵ ਹੋ ਗਿਆ। ਅੰਤਾਕਰਨ ਵਿਸ਼ਿਸ਼ਟ ਚੇਤਨ ਕਾ ਨਾਮ ਪਰਮਾਤਾ ਚੇਤਨ ਹੈ। ਔਰ ਅੰਤਾਕਰਨ ਕੀ ਵ੍ਰਿੱਤੀ ਕਰਕੇ ਅਵਸ਼ਿੰਨ ਜੋ ਚੇਤਨ ਹੈ, ਤਾਕਾ ਨਾਮ ਪ੍ਰਮਾਣ ਚੇਤਨ ਹੈ। ਔਰ ਘਟ ਆਦਿਕ ਵਿਸ਼ਿਓ ਕਰਕੇ ਅਵਸ਼ਿੰਨ ਜੋ ਚੇਤਨ ਹੈ, ਤਾਕਾ ਨਾਮ ਵਿਸ਼ੇ ਚੇਤਨ ਹੈ। ਠੀਕ ਹੈ। ਔਰ ਘਟ ਆਦਿਕ ਵਿਸ਼ੋ ਕੇ ਸਮਾਨਾਕਾਰ ਕੂ ਪ੍ਰਾਪਤ ਭਈ ਜੋ ਵ੍ਰਿੱਤੀ ਹੈ, ਤਾਂ ਵ੍ਰਿੱਤੀ ਕਰਕੇ ਅਵਸ਼ਿੰਨ ਜੋ ਚੇਤਨ ਹੈ, ਤਾਕਾ ਨਾਮ ਹਲ ਚੇਤਨ ਹੈ। ਅਬ ਇੱਧਰ ਸਮਝੋ, ਹੁਣ ਇਹ ਸਮਝੋ, ਹੁਣ ਅਬ ਗ੍ਰੰਥ ਵੱਲ ਹੁਣ ਧਿਆਨ ਨਾ ਦਿਓ, ਭਾਵੇਂ ਆਪਣਾ ਇੱਥੇ ਬਣਾਈ ਹੈ ਟੈਂਕੀ, ਘਰਾਂ ਦੇ ਵਿੱਚ ਟੈਂਕੀ ਹੁੰਦੀ ਆ, ਠੀਕ ਹੈ। ਚਾਰ ਪ੍ਰਕਾਰ ਦਾ ਦੱਸਿਆ ਨਾ, ਤੁਸੀਂ ਪਹਿਲਾਂ ਤਿੰਨ ਪ੍ਰਕਾਰ ਦਾ ਲਓ, ਕਿਹੜਾ? ਪਰਮਾਤਾ ਚੇਤਨ, ਪ੍ਰਮਾਣ ਚੇਤਨ, ਔਰ ਵਿਸ਼ੇ ਚੇਤਨ, ਠੀਕ ਹੈ। ਇਹ ਪਿਆ ਨਾ, ਇਹਦਾ ਗਿਆਨ ਹੋ ਰਿਹਾ ਨਾ, ਕੈਸੇ ਹੋ ਰਿਹਾ? ਇਹਦਾ ਗਿਆਨ ਹੋ ਰਿਹਾ ਹੈ। ਇਹਦਾ ਗਿਆਨ ਕਿੱਦਾਂ ਹੋਇਆ? ਅੰਤਾਕਰਨ ਕੀ ਬਿਰਤੀ ਨਿਕਲੀ ਨੇਤਰ ਦੁਆਰਾ। ਅੰਤਾਕਰਨ ਕੀ ਬਿਰਤੀ, ਉਹਨੂੰ ਕੀ ਕਹਾਂਗੇ? ਅੰਤਾਕਰਨ ਨੂੰ ਪ੍ਰਮਾਤਾ ਚੇਤਨ। ਹਾਂ, ਤੇ ਜਦੋਂ ਬਾਹਰ ਨਿਕਲ ਆਈ, ਉਹ ਹੋ ਗਈ ਪ੍ਰਮਾਣ ਚੇਤਨ। ਤੇ ਜਦੋਂ ਇਹਦੇ ਆਕਾਰ ਹੋ ਗਈ, ਜਿਹੜਾ ਜਿੱਥੇ ਇਹ ਪਿਆ ਹੈ, ਉਹਨੇ ਸਥਾਨ ਵਿੱਚ ਜਿਹੜਾ ਆਇਆ ਚੇਤਨ, ਉਹਨੂੰ ਕਹਾਂਗੇ ਵਿਸ਼ੇ ਚੇਤਨ, ਠੀਕ ਆ। ਵਿਸ਼ੇ ਚੇਤਨ ਅਭਿੰਨਮ ਪ੍ਰਮਾਣ ਚੇਤਨਮ, ਇਹ ਲਕਸ਼ਣ ਕਰਿਆ, ਵਿਸ਼ੇ ਚੇਤਨ ਔਰ ਜਿਹੜਾ ਪ੍ਰਮਾਣ ਚੇਤਨ, ਜਦੋਂ ਇੱਕ ਹੋ ਜਾਏਗੇ ਤਬ ਗਿਆਨ ਹੋਏਗਾ। ਹੁਣ ਉਹ ਲੋਕ, ਆਪਾਂ ਟੈਂਕੀ ਬਣਾਈ ਉੱਪਰ, ਠੀਕ ਹੈ, ਟੈਂਕੀ ਬਣਾਈ ਹੈ, ਤੇ ਸਾਡਾ ਖੇਤ ਤਿੰਨਾਂ ਨੁੱਕਰਾਂ ਵਾਲਾ ਜਾਂ ਚਾਰ ਨੁੱਕਰਾਂ ਵਾਲਾ ਜਾਂ ਪੰਜ ਆ ਜਾਂ ਗੋਲ ਹੈ, ਠੀਕ ਹੈ। ਤੇ ਜਿਹੜੀ ਟੈਂਕੀ ਹੈ ਉਹ ਤੇ ਹੋ ਗਈ ਅੰਤਾਕਰਨ ਉਪਿਤ ਚੇਤਨ, ਹਾਂ ਠੀਕ ਹੈ, ਪ੍ਰਮਾਤਾ ਚੇਤਨ ਕਹਿ ਲਓ। ਉਹਦੇ ਚ ਜਿਹੜੀ ਨਾਲੀ ਆ ਰਹੀ ਖੇਤ ਤੱਕ, ਆੜ ਜੀ ਨੂੰ ਕੀ ਕਹਿੰਦੇ ਤੁਸੀਂ, ਉਹਨੂੰ ਖਾਲ, ਉਹ ਖਾਲ ਦੇ ਰਾਹੀਂ ਪਾਣੀ ਆ ਰਿਹਾ ਨਾ, ਉਹ ਹੋ ਗਿਆ ਪ੍ਰਮਾਣ ਚੇਤਨ। ਤੇ ਜਿਹੜਾ ਜਿਤਨਾ ਖੇਤ ਹੈ, ਜਦੋਂ ਜਲ ਉਹਦੇ ਵਰਗਾ ਹੀ ਹੋ ਗਿਆ, ਉਹ ਹੋ ਗਿਆ ਵਿਸ਼ੇ ਚੇਤਨ। ਜਦੋਂ ਉਹ ਪਾਣੀ ਪੂਰੇ ਖੇਤ ਵਿੱਚ ਭਰ ਜਾਏਗਾ, ਜਿੱਦਾਂ ਦਾ ਖੇਤ ਹੋਏਗਾ, ਜੇ ਤਿੰਨਾਂ ਨੁੱਕਰਾਂ ਵਾਲਾ ਖੇਤ ਹੈ ਤੇ ਜਲ ਵੀ ਤਿੰਨਾਂ ਨੁੱਕਰਾਂ ਵਾਲਾ ਹੋ ਜਾਏਗਾ, ਜੇ ਚਾਰ ਨੁੱਕਰਾਂ ਵਾਲਾ ਹੈ ਤੇ ਜਲ ਵੀ ਚਾਰ ਨੁੱਕਰਾਂ ਵਾਲਾ ਹੋ ਜਾਏਗਾ, ਜੇ ਖੇਤ ਖੇਤ ਗੋਲ ਹੈ ਤੇ ਜਲ ਵੀ ਗੋਲ ਹੋ ਜਾਏਗਾ। ਜਲ ਜਲ ਦਾ ਗੱਲ ਦਾ ਕੋਈ ਮਤਲਬ, ਜਲ ਦਾ ਕੋਈ ਆਕਾਰ ਨਹੀਂ ਹੈ, ਉਹ ਜਿੱਦਾਂ ਦਾ ਖੇਤ ਹੋਏਗਾ ਉਦਾਂ ਦਾ ਹੀ ਹੋ ਜਾਏਗਾ। ਇਸੇ ਇਹ ਜਿਹੜਾ ਪ੍ਰਮਾਣ ਚੇਤਨ ਹੈ, ਇਹਦਾ ਕੋਈ ਆਕਾਰ ਨਹੀਂ, ਜਿੱਦਾਂ ਦੀ ਗਾੜੀ ਬਸਤੀ ਪਊ ਹੋਊ ਉਦਾਂ ਦਾ ਹੀ ਹੋ ਜਾਏਗਾ। ਹੁਣ ਦੱਸੋ, ਇਹ ਬੰਦਾ ਬੈਠਾ ਹੈ, ਜਿੰਨਾ ਚਿਰ ਮੇਰੀ ਅੰਤਾਕਰਨ ਕੀ ਬਿਰਤੀ ਨਿਕਲ ਕੇ ਇਹਦੇ ਆਕਾਰ ਦੀ ਨਹੀਂ ਹੋਊਗੀ ਨਾ, ਤੇ ਗਿਆਨ ਨਹੀਂ ਹੋਏਗਾ। ਏਦਾਂ ਦੇ ਸਾਨੂੰ ਸੰਸਾਰ ਦਾ ਗਿਆਨ ਹੋ ਰਿਹਾ। ਮਤਲਬ ਕਹਿਣ ਦਾ ਭਾਵ ਕੀ ਹੋਇਆ, ਇਹ ਤਿੰਨੇ ਚੇਤਨ ਜਦੋਂ ਇੱਕ ਦੇਸ਼ ਵਿੱਚ ਹੋ ਜਾਣਗੇ ਨਾ, ਤਾਂ ਗਿਆਨ ਹੋਏਗਾ, ਨਹੀਂ ਤਾਂ ਗਿਆਨ ਨਹੀਂ ਹੋਣਾ। ਕਿਹੜਾ ਚੇਤਨ? ਪਰਮਾਤਾ ਚੇਤਨ, ਪ੍ਰਮਾਣ ਚੇਤਨ, ਔਰ ਵਿਸ਼ੇ ਚੇਤਨ, ਤੇ ਫਲ ਚੇਤਨ। ਫਿਰ ਜਿੱਦਾਂ ਦਾ ਖੇਤ ਹੋਵੇ, ਜਿੱਦਾਂ ਦੀ ਵਸਤੂ ਹੋਵੇ, ਉਦਾਂ ਦਾ ਹੋ ਜਾਣਾ, ਉਹਨੂੰ ਕਹਿੰਦੇ ਫਲ ਚੇਤਨ। ਉਦਾਂ ਦਾ ਆਕਾਰ ਗ੍ਰਹਿਣ ਕਰ ਲੈਣਾ, ਉਹਨੂੰ ਕਹਿੰਦੇ ਫਲ ਚੇਤਨ। ਪਹਿਲਾਂ ਤਿੰਨ ਦੱਸੇ ਸੀ ਨਾ, ਉਹਦੇ ਚ ਵਿਚਾਰ ਸਾਗਰ ਵਿੱਚ ਚਾਰ ਦੱਸ। ਇੱਕ ਵੱਧ ਕਰਤਾ ਵੀ ਹੁਣ ਇੱਕ ਸਟੈਪ ਤਾਂ ਵੀ ਤੇ ਆ ਗਏ ਨਾ, ਇੱਕ ਸਟੈਪ ਤਾਂ ਵੀ ਤੇ ਆ ਗਏ। ਚਾਰ ਪ੍ਰਕਾਰ ਕਾ ਹੋਵੇ ਤਾਂ ਤਿੰਨ ਉਪਾਧੀਓ ਕਾ ਜਹਿ ਸੁਭਾਵ ਹੈ। ਦੇਖੋ ਉਪਾਧੀਓ ਦਾ ਕੀ ਸੁਭਾਵ ਹੈ, ਉਪਾਧੀਓ ਕਾ ਜਹਿ ਸੁਭਾਵ ਹੈ ਜਬ ਪ੍ਰਯੰਤ, ਜਬ ਤੱਕ, ਜਬ ਪ੍ਰਯੰਤ ਬਣੇ ਜਬ ਤੱਕ ਤੇ ਉਪਾਧੀਆਂ ਭਿੰਨ ਭਿੰਨ ਦੇਸ਼ ਵਿਸ਼ੇ ਸਥਿਤ ਹੋਵੇ ਹੈ, ਭਿੰਨ ਭਿੰਨ ਬਣੇ ਅਲੱਗ ਅਲੱਗ ਦੇਸ਼ ਵਿਸ਼ੇ ਸਥਿਤ ਹੈ ਪਈ ਹੈ, ਤਬ ਪ੍ਰਯੰਤ ਹੀ ਤੇ ਉਪਾਧੀਓ ਕਾ ਸਵ ਉਪਹਿਤ ਕਾ ਭੇਦ ਰਹੇ ਹੈ।
ਜੈਸੇ
ਜਿਹੜਾ ਕਮਰਾ ਹੈ ਇਹਦੇ ਵਿੱਚ ਆਕਾਸ਼ ਹੈ, ਘੜਾ ਹੈ ਇੱਥੇ ਪਿਆ ਉਹਦੇ ਵਿੱਚ ਵੀ ਆਕਾਸ਼ ਹੈ, ਇਹ ਆਕਾਸ਼ ਦੀ ਕਿਹੜੀ ਉਪਾਧੀ ਹੋ ਗਈ, ਘੱਟ ਘੜਾ ਘੱਟ ਉਪਿਤ ਆਕਾਸ਼ ਹੈਨਾ, ਤੇ ਜਿਹੜਾ ਕਮਰੇ ਚ ਆਕਾਸ਼ ਹੈ ਕਮਰਾ ਉਪਿਤ ਆਕਾਸ਼ ਹੈਨਾ, ਇਦਾਂ ਹੀ ਕਹਾਂਗੇ ਉਪਾਧੀਆਂ ਕਰਕੇ ਅਲੱਗ ਅਲੱਗ ਰੱਖ ਗਿਆ। ਜਦੋਂ ਘੜਾ ਚੁੱਕ ਕੇ ਆਪਾਂ ਉਹਦੇ ਰੱਖ ਦਿੱਤਾ ਉਪਾਧੀਆਂ ਇੱਕ ਹੋ ਗਈ, ਇੱਕ ਦੇਸ਼ ਵਿੱਚ ਚੱਲ ਗਈ ਨਾ, ਫਿਰ ਆਕਾਸ਼ ਇੱਕ ਹੋ ਗਿਆ। ਇਹੀ ਹਾਲ ਹੈ ਜਿੰਨਾ ਚਿਰ ਪਰ ਅੰਤਾਕਰਨ ਕੀ ਬਿਰਤੀ ਨਿਕਲ ਕੇ ਵਿਸ਼ੇ ਚੇਤਨ ਦੇ ਨਾਲ ਇੱਕਮਿਕ ਨਹੀਂ ਹੋ ਜਾਂਦੀ, ਉਹਨਾਂ ਚਿਰ ਗਿਆਨ ਨਹੀਂ ਹੁੰਦਾ। ਇੱਕਮਿਕ ਨਹੀਂ ਹੋਈ ਤੇ ਭ੍ਰਾਂਤੀ ਹੋਏਗੀ। ਰੱਜੂ ਚ ਸਰਪ ਦਾ ਭੁਲੇਖਾ ਕਿੱਦਾਂ ਪੈਂਦਾ, ਵੀ ਥੋੜਾ ਜਿਹਾ ਮੰਦ ਜਿਹਾ ਅੰਧਕਾਰ ਹੈ ਉੱਥੇ ਪਈ ਹੈ ਰੱਸੀ, ਠੀਕ ਹੈ, ਅੰਤਾਕਰਨ ਕੀ ਬਿਰਤੀ ਤਾਂ ਉੱਥੇ ਤੱਕ ਗਈ, ਉਹਦੇ ਆਕਾਰ ਦੀ ਨਹੀਂ ਹੋਈ। ਕਿਉਂ, ਮਨ ਅੰਧਕਾਰ ਸੀ ਥੋੜਾ ਜਿਹਾ, ਪ੍ਰਕਾਸ਼ ਹੁੰਦਾ ਤੇ ਉਹਦੇ ਆਕਾਰ ਦੀ ਹੋ ਜਾਂਦੀ, ਤੇ ਬਿਰਤੀ ਉਹਦੇ ਆਕਾਰ ਦੀ ਨਹੀਂ ਹੋਈ ਰੱਸੀ ਦੇ, ਤੇ ਭੁਲੇਖਾ ਪੈ ਗਿਆ ਸੱਪ ਹੈ। ਹਾਂ ਟਿਕੇ ਨਾ ਤਾਂ ਵੀ ਗਿਆਨ ਨਹੀਂ ਹੁੰਦਾ ਨਾ, ਇਹੀ ਉਹ ਕਹਿ ਰਿਹਾ ਹੁਣ। ਦੇਖੋ ਤਾਂ ਤਿੰਨ ਉਪਾਧੀਓ ਕਾ ਜਿਹੇ ਸੁਭਾਵ ਹੈ ਜਬ ਪ੍ਰਯੰਤ, ਤੇ ਉਪਾਧੀਆਂ ਫਿਰ ਇਹਨਾਂ ਗੱਲਾਂ ਦਾ ਦੱਸਣ ਦਾ ਫਾਇਦਾ ਕੀ ਆ, ਉਹ ਕਹਿ ਰਹੇ ਅੰਦਰ ਵੀ ਇਹੀ ਕੰਮ ਆ, ਜਿੱਦਾਂ ਤੁਹਾਨੂੰ ਬਾਹਰ ਗਿਆਨ ਹੋ ਰਿਹਾ ਨਾ, ਜਿੱਦਾਂ ਦੀ ਵਸਤੂ ਹੈ ਉਹਦੇ ਬਿਲਕੁਲ ਆਕਾਰ ਦਾ ਗਿਆਨ ਹੋਏ, ਉਹਦੇ ਜਿਹੜੀ ਬਿਰਤੀ ਹੈ ਉਹਦੇ ਆਕਾਰ ਹੋ ਜਾਏਗੀ, ਤੇ ਫਿਰ ਕੀ ਹੋਗਾ, ਗਿਆਨ ਹੋ ਜਾਏਗਾ ਵਸਤੂ ਦਾ। ਤੇ ਫਿਰ ਐਸੇ ਹੀ ਕਰੋ ਅੰਦਰ, ਉਹ ਬਿਰਤੀ ਬ੍ਰਹਮ ਕਹਾਂ ਹੈ ਤੇ ਅੰਤਾਕਰਨ ਕਹਾਂ ਹੈ, ਇੱਥੇ ਤਾਂ ਬਾਹਰ ਜਾਣਾ ਹੀ ਨਹੀਂ, ਇੱਥੇ ਤਾਂ ਬਾਹਰ ਜਾਣਾ ਹੀ ਨਹੀਂ, ਨਾ ਪ੍ਰਕਾਸ਼ ਦੀ ਜ਼ਰੂਰਤ ਨਾ ਟਾਰਚ ਦੀ ਜ਼ਰੂਰਤ। ਕਿਉਂ, ਆਤਮਾ ਸਵੈ ਪ੍ਰਕਾਸ਼ ਹੈ, ਜਦੋਂ ਅੰਤਾਕਰਨ ਮੈਂ ਬ੍ਰਹਮ ਹੂੰ ਐਸੀ ਬਿਰਤੀ ਬਣੀ, ਤੇ ਅੰਤਾਕਰਨ ਕਹਾਂ ਹੈ ਅੰਦਰ, ਤੇ ਆਤਮਾ ਕਹਾਂ ਬ੍ਰਹਮ ਕਹਾਂ, ਤੇ ਆਵਰਣ ਭੰਗ ਹੋ ਜਾਏਗਾ। ਹਾਂ ਤਾਂ ਦੁੱਖ ਸੁੱਖ ਤੇ ਨੀ ਬਿਰਤੀ ਬਣਦੀ, ਹੁਣ ਪਹਿਲਾਂ ਕੋਈ ਬੜਾ ਦੁਖੀ ਰਿਹਾ ਹੋਏ ਇੱਕ ਸਾਲ ਬਾਅਦ ਜਾਂ ਇੱਕ ਸਾਲ ਪਿੱਛੇ, ਤੇ ਹੁਣ ਉਹਨੂੰ ਯਾਦ ਆ ਰਿਹਾ ਲੈ ਵੀ ਉਹ ਸਾਲ ਚ ਬੜਾ ਦੁੱਖ ਕੱਟਿਆ ਸੀ, ਹੁਣ ਉਹ ਸਾਹਮਣੇ ਤੇ ਨੀ ਨਾ ਦੁੱਖ, ਬਿਰਤੀ ਕਿੱਥੋਂ ਉੱਠੀ ਅੰਦਰੋਂ, ਇਹੀ ਹਾਂ ਜਾਂ ਪੁਰਾਣਾ ਸੁੱਖ ਮਹਿਸੂਸ ਕਰਨ ਲੱਗ ਗਿਆ, ਉਹ ਸਾਲ ਬੜਾ ਸੁੱਖ, ਤੇ ਪ੍ਰਤੱਖ ਕੇ ਯੋਗ ਵੀ ਨਹੀਂ ਹੈ, ਸੁੱਖ ਦੁੱਖ ਨੂੰ ਆਪਾਂ ਦੇਖ ਵੀ ਨਹੀਂ ਸਕਦੇ। ਜੇ ਕਹੋ ਵੀ ਚਿਹਰਾ ਉਤਰਿਆ ਹੈ ਉਦਾਸ ਹੈ ਇਹਨੂੰ ਦੇਖ ਕਰਕੇ ਆਪਾਂ ਅਨੁਮਾਨ ਲਗਾ ਲੈਂਦੇ ਹਾਂ, ਇਹ ਵੀ ਨਹੀਂ ਲਗਾ ਸਕਦੇ। ਜਿਹੜਾ ਦੁਖੀ ਹੈ ਹੱਸ ਰਿਹਾ ਹੋਵੇ ਆਪਣੇ ਦੁੱਖ ਨੂੰ ਛੁਪਾ ਕਰਕੇ, ਹੈ ਹੱਸ ਰਿਹਾ ਹੋਵੇ, ਜਾਂ ਉਹ ਜ਼ਿਆਦਾ ਸੁਖੀ ਹੈ ਉੱਤੋਂ ਕੁਛ ਨਹੀਂ ਹਾਲ ਜਬ ਕੀ ਕਰੀਏ ਬਹੁਤ ਮਹਿੰਗਾਈ ਕੁਛ ਨਹੀਂ ਬਣਦਾ। ਤੁਹਾਡੇ ਪਿੰਡੋਂ ਇੱਕ ਬੰਦਾ ਹੁੰਦਾ ਉਹਨੇ ਬਸ ਇੱਦਾਂ ਹੀ ਕਰਨਾ, ਉਹ ਮਹਾਰਾਜ ਜੀ ਕੁਛ ਨਹੀਂ ਹਾਲ ਬਹੁਤ ਦੁਖੀ ਆ ਕੀ ਕੀਤਾ ਯਾਰ, ਅੰਦਰੋਂ ਸਾਨੂੰ ਪਤਾ ਹੀ ਹੈ ਨਾ 150 ਜਗ੍ਹਾ ਪੈਲੀ ਤੇ ਉਹ ਕੀ ਗਾ ਦੁਖੀ ਹੋਊਗਾ, ਕੁਛ ਨੀ ਬਣਦਾ ਮਹਾਰਾਜ। ਮਤਲਬ ਆਪਾਂ ਕਹਿਣ ਦਾ ਤਾਤਪਰਿਆ ਹੈ ਇੱਕ ਦੂਸਰੇ ਨੂੰ ਮੁੱਖ ਦੇਖ ਕਰਕੇ ਅਨੁਮਾਨ ਨਹੀਂ ਲਗਾ ਸਕਦੇ ਵੀ ਇਹ ਸੁਖੀ ਹੈ ਕਿ ਦੁਖੀ ਹੈ, ਹੈ ਨਾ। ਤਾਂ ਇਹੀ ਹਾਲ ਹੈ ਆਤਮਾ ਦਾ, ਆਤਮਾ ਅੰਦਰ ਹੈ, ਅੰਦਰ ਬਿਰਤੀ ਬਣਾਓ। ਅਬ ਹੁਣ ਇਹ ਸੁਣ ਲਓ, ਚਲੋ ਆਪਾਂ ਇੱਧਰ ਆਉਂਦੇ ਹਾਂ। ਤਾਂ ਉਪਾਧੀਆਂ ਕਾ ਜਹਿ ਸੁਭਾਵ ਹੈ ਜਬ ਪ੍ਰਯੰਤ, ਤੇ ਉਪਾਧੀਆਂ ਭਿੰਨ ਭਿੰਨ ਦੇਸ਼ ਵਿਸ਼ੇ ਸਥਿਤ ਹੋਵੇ ਹੈ, ਤਬ ਪ੍ਰਯੰਤ ਤਬ ਤੱਕ ਹੀ ਤੇ ਉਪਾਧੀਆਂ ਕਾ ਸਵ ਉਪਹਿਤੋਂ ਕਾ ਭੇਦ ਕਰੇ ਹੈ, ਠੀਕ ਹੈ। और जब जभी ते उपाधियां एक देश विशेष स्थित हो गए हैं तभी स्व उपितों का भेद करे नहीं, तब नहीं भेद रहिंदा, तब एक हो जांदियां, ठीक है ना। किंतु तिस काल विशेष तीन उपाधियों का अभेद ही हो गए हैं, उपाधियों का अभेद हो गया, एक हो गई, ठीक है ना। जैसे मठ से बाहर घट के विद्यमान हुए, मठ में कमरा, कमरे दे बाहर कड़ा पिया है, ठीक है ना। जैसे मठ से बाहर घट के विद्यमान हुए तब मठ उपित आकाश का तथा घट उपित आकाश का भेद ही हो गए है नहीं होना ताडे होवे है होवे भवे नू दो लामा भी बना लो, नहीं होनगिया है भी कर लो अगे। हो गया और ता मठ के भीतर घट के विद्यमान हुए, घड़े नूं आपां अंदर लै गए, मठ के भीतर घट के विद्यमान हुए ता मठ आकाश घट आकाश दोनों का अभेद ही होवे है, तब अभेद हो जाएगा, मतलब एक हो जाएंगे। तैसे अब इन्ना दसन का फायदा की है, तैसे अंतःकरण वृत्ति घट आदि के विषय तीन हो गए, केड़े केड़े अंतःकरण, अंतःकरण के एक वृत्ति दो हो गए, तीन घट आदि विषय तीन हो गए, ठीक है ना। जह तीनों उपाधियां जब पर्यंत भिन्न भिन्न देश विषय हैं रहे हैं तब पर्यंत ही परमाता चेतन प्रमाण चेतन विषय चेतन इन तीनों चेतनों का भेद होवे हैं। कड़ा इधर पिया अपा इधर देख रहे हैं, तब तक ज्ञान नहीं होगा। उपाधियां क्यों, उपाधियां अलग अलग देश में है ना, ठीक है ना। और जबी नेत्र आदि की इंद्रियों द्वारा सो अंतःकरण वृत्ति रूप से बाहर निकल के, हुण समझ लो ठीक से, जबी नेत्र आदि की इंद्रियों द्वारा सो अंतःकरण वृत्ति रूप से, अंतःकरण जा रहा वृत्ति रूप से बाहर निकल के घट आदि विषय देश विषय जावे हैं तभी तीन अंतःकरण आदि के तीनों उपाधियों का एक देश विशेष स्थित हो गए हैं, होने ते तीन परमाता आदि के तीनों चेतनों का अभेद ही हो गए हैं। फिर तीन चेतन एक होंगे, केड़े परमाता चेतन प्रमाण चेतन विषय चेतन।
प्रमाण तो सेंटर आ गया बिचारा,
प्रमाण तो खाल आ गया,
ठीक है। सारी पिछो जी मेन चीज है वो चल के खाल वाली सारा कुछ पानी टोटल टंकी दा जाके कहे जी
ओ रूप बन गया, तो की हो गया तीनों चेतना का एक सन च आ गए, अभेद हो गया, ठीक है। इस प्रकार विषय चेतन से जो प्रमाण चेतन का अभेद है ताका नाम प्रत्यक्ष परमा है, अंदा इन्हू प्रत्यक्ष परमा कहते जी, प्रत्यक्ष परमा प्रत्यक्ष ज्ञान, ऐदा ज्ञान होंगे सानू संसार का, संसार के पदार्थों का ज्ञान कैसे हो रहा है, तब ज्ञान होगा पूरा जितना है उतना हो जावे,
तीनों चेतन एक रूप हो
गए, एक रूप हो गए,
उपाधि से खत्म हो गई,
तब ज्ञान होगा। हुण इधर ला लो, जिन्ना चिर अंतःकरण की वृत्ति आत्माकार नहीं होगी कितना ज्ञान हो जाएगा, बस गलत यह है ना। हम एक देश में हो तो ज्ञान हो, एक
देश
जिदा हम कोई कमरा खाली हो तो कुत्ता गया अंदर, ठीक है, तो टिकूगा अंदर, कुछ नहीं है।
इतना ग्रंथ से लिखा बाबा जी कि मन नु आ कुत्ते दा की शास्त्र वाली बोली की कह रहे नु
श्वान
ਕਹਿੰਦੇ ਮਨ ਤਾਂ ਸਵਾਰ ਵਾਲਾ ਉਹ ਆਦਤ ਹੈ, ਭੱਜਿਆ ਫਿਰੀ ਜਾਂਦਾ ਪਦਾਰਥਾਂ ਮਗਰ, ਜਿਵੇਂ ਕੁੱਤਾ ਭੱਜਿਆ ਫਿਰੀ ਜਾਂਦਾ।
ਬਈ ਕੁੱਤਾ ਜਿੱਦਾਂ ਖਾਲੀ ਅੰਦਰੋਂ ਲੌਟ ਆਉਂਦਾ ਨਾ, ਟਿਕਦਾ ਨੀ, ਏਦਾਂ ਦੀ ਸਾਡੀ ਬਿਰਤੀ ਕਰ ਰਹੀ ਹੈ। ਉਹ ਜਾਂਦੀ ਹੈ, ਉਹਨੂੰ ਕੁਛ ਦਿਖਾਈ ਨੀ ਦਿੰਦਾ, ਦਿਖਾਈ ਕਿਉਂ ਨੀ ਦਿੰਦਾ, ਸਾਡੀ ਆਦਤ ਬਣ ਗਈ ਆ ਰੂਪ ਵਾਲੇ ਪਦਾਰਥ ਦੇਖਣ ਦੀ, ਆਕਾਰ ਵਾਲੇ ਪਦਾਰਥ ਦੇਖਣ ਦੀ। ਅੰਦਰ ਆਤਮਾ ਦਾ ਆਕਾਰ ਹੈ ਨੀ, ਉਹ ਟਿਕਦੀ ਨੀ, ਫਿਰ ਬਾਹਰ ਦੌੜਦੀ ਆ। ਲਾਟੂ ਲਾਉਣਾ ਤਾਂ ਉਹਦਾ ਕੰਮ ਆ ਬਈ, ਉਹਨੂੰ ਚਾਹ ਪਾਣੀ ਪਿਲਾ ਦੋ। ਇਹ ਹੋ ਗਿਆ ਪ੍ਰਤਕਸ਼ ਪਰਮਾ, ਇਹਨੂੰ ਕਹਿੰਦੇ। ਤੇ ਖਾਲੀ ਪਰਮਾ ਪ੍ਰਤਕਸ਼ ਨੀ ਜਾਣ ਲੈਣੀ, ਸ਼ਬਦ ਦਾ ਵੀ ਗਿਆਨ ਐਸੇ ਹੋਗਾ। ਕਦੀ ਕਦੀ ਕੋਈ ਬਾਹਰ ਗੱਲਾਂ ਕਰ ਰਿਹਾ ਹੋਵੇ ਦੂਰ, ਤੇ ਆਪਾਂ ਹੋਰ ਕਰਨ ਲੱਗ ਸਕਦੇ ਕੀ ਕੌਣ ਬੋਲ ਰਿਹਾ, ਕਿਹਦੀ ਆਵਾਜ਼ ਆ, ਕੀ ਗੱਲਾਂ ਕਰ ਰਹੇ ਆ। ਤੇ ਜਦੋਂ ਨਹੀਂ ਪੂਜੀ ਸਪਸ਼ਟ ਸੁਣੇਗਾ ਤਾਂ ਗਿਆਨ ਨੀ ਹੋਗਾ, ਕਿਉਂਕਿ ਬਿਰਤੀ ਨੀ ਬਣੀ। ਤੇ ਜਦੋਂ ਥੋੜਾ ਉੱਚੀ ਆਵਾਜ਼ ਆਏਗੀ ਤਾਂ ਫਿਰ ਬਿਰਤੀ ਬਣੇਗੀ। ਉਪਾਧੀ ਜਿਹੜੀ ਇੱਕ ਦੇਸ਼ ਚ ਆ ਗਈ, ਉਹ ਆਵਾਜ਼ ਇੱਥੇ ਤੱਕ ਨਹੀਂ ਆ ਰਹੀ, ਤਾਂ ਗੱਲਾਂ ਨੀ ਸੁਣ ਰਹੀਆਂ। ਜਦੋਂ ਉਪਾਧੀ ਉਹ ਜਿਹੜੀ ਬੋਲਣ ਵਾਲੀ ਸ਼ਬਦ ਉਪਾਧੀ ਇੱਥੇ ਘੁਸ ਗਈ, ਤੇ ਫਿਰ ਗਿਆਨ ਹੋ ਜਾਏਗਾ। ਹਾਂ ਆਹ ਗੱਲ ਕਹਿ ਰਹੇ, ਹਾਂ ਉਹ ਇੱਥੇ ਆ ਗਿਆ, ਕੰਨ ਚ ਆ ਗਿਆ, ਤੇ ਉਪਾਧੀ ਇੱਕ ਹੋ ਗਈ ਤੇ ਗਿਆਨ ਹੋ ਗਿਆ। ਸ਼ਬਦ ਇਹ ਫਲਾਣਾ ਬੋਲ ਰਿਹਾ, ਇਹ ਬੋਲ ਰਿਹਾ, ਮਾੜਾ ਬੋਲ ਰਿਹਾ ਜਾਂ ਚੰਗਾ ਬੋਲ ਰਿਹਾ, ਜੋ ਵੀ ਹੈ ਨਾ, ਠੀਕ ਹੈ ਨਾ। अब ताँ अपरोक्ष वृत्ति के उत्पत्ति के प्रकार को दृष्टांत करके निरूपण करे हैं। अब अपरोक्ष, अपरोक्ष की दो ज्ञान होते हैं ना, एक परोक्ष अपरोक्ष, ठीक है ना। ताँ अपरोक्ष वृत्ति के उत्पत्ति के प्रकार को दृष्टांत करके निरूपण करे हैं। अंदा जेड़ा अपरोक्ष वृत्ति कैसे उत्पन्न होएगी हुण तुहानू ਉਹ ਦੱਸਦੇ। ਜੈਸੇ ਜੈਸੇ ਤਲਾਬ ਕਾ ਜਲ ਕਿਸੀ ਸ਼ਿਦਰ ਤੇ ਬਾਹਰ ਨਿਕਸ ਕੇ ਕੁੱਲਿਆ ਦੁਆਰਾ ਕੇਦਾਰ ਕੋ ਪ੍ਰਾਪਤ ਹੋਵੇ ਹੈ। ਜੈਸੇ ਇੱਕ ਤਲਾਬ ਹੈ, ਜਾਂ ਆਪਾਂ ਟੈਂਕੀ ਕਹਿਤਾ, ਇਸੇ ਤਲਾਬ ਕਹਿਤਾ, ਜੈਸੇ ਇੱਕ ਤਲਾਬ ਹੈ ਤੇ ਉਹਦਾ ਆਪਾਂ ਕਿਸੇ ਛਿਦਰ ਮਨੇ ਛੇਦ ਕਰ ਦਿੱਤਾ, ਉਹਦੇ ਜਿਹੜੇ ਬਾਂਧ ਬੰਧਿਆ ਸੀ ਉਹਦੇ ਚੋਂ ਪਾਣੀ ਨਿਕਲਿਆ, ਕੁੱਲਿਆ ਦੁਆ, ਕੁੱਲਿਆ ਦੁਆਰਾ ਮੈਨੇ ਖਾਲ ਦੁਆਰਾ, ਕੁੱਲਿਆ ਦੁਆਰਾ ਮੈਨੇ ਖਾਲ, ਖਾਲ ਦੁਆਰਾ ਕੇਦਾਰ ਮੈਨੇ ਖੇਤ, ਖੇਤ ਕੋ ਪ੍ਰਾਪਤ ਹੋਵੇ ਹੈ। ਜਿਸ ਪ੍ਰਕਾਰ ਕਾ ਤ੍ਰਿਕੋਣ ਵਾ ਚਤੁਸ਼ਕੋਣ, ਖੇਤ ਦਾ ਆਕਾਰ ਕੈਸੇ ਆ, ਤ੍ਰਿਕੋਣ ਹੋਵੇ ਵਾ ਜਾਂ ਚਤੁਸ਼ਕੋਣ ਹੋਵੇ, ਕੇਦਾਰੋਂ ਕਾ ਆਕਾਰ ਹੋਵੇ ਹੈ, ਕਿਸੀ ਆਕਾਰ ਕਿਸੀ ਆਕਾਰ ਪਰਿਣਾਮ ਕੋ ਪ੍ਰਾਪਤ ਹੋਵੇ ਹੈ। ਤਾਂ ਕੁੱਲਿਆ ਦੁਆਰ ਤਾਂ ਤਲਾਬ ਕੇ ਜਲ ਕਾ ਤਥਾ ਕੇਦਾਰ ਕੇ ਜਲ ਕਾ ਅਭੇਦ ਹੀ ਹੋਵੇ ਹੈ, ਫਿਰ ਤਿੰਨੇ ਜਲ ਇੱਕ ਹੋ ਗਏ। ਸ਼ਾਸਤਰ ਐਵੇਂ ਥੋੜੀ ਕਹਿੰਦਾ, ਆਂਦਾ ਇਹ ਨਦੀ ਜਾਏਗੀ ਸਮੁੰਦਰ ਚ ਮਿਲੇਗੀ, ਆਂਦਾ ਇੱਥੋਂ ਨੀ ਮਿਲੀ, ਇੱਥੋਂ ਨੀ ਮਿਲੀ, ਕਿਤੇ ਬੰਦ ਹੈ ਵਿੱਚ ਰੁਕਾਵਟ, ਤੇ ਫਿਰ ਫਿਰ ਸਮੁੰਦਰ ਦਾ ਸਿੱਧਾ ਸੰਬੰਧ ਨੀ ਹੋਇਆ, ਤੇ ਫਿਰ ਕਹਿ ਰਹੇ ਨਦੀ ਵਿਛੜੀ ਹੈ ਸਮੁੰਦਰ ਨੂੰ ਜਾ ਕੇ ਮਿਲੇਗੀ, ਭੱਜ ਰਹੀ ਹੈ ਤਾਂ ਸਮੁੰਦਰ ਜਾਏਗੀ ਸ਼ਾਂਤ ਹੋ ਜਾਏਗੀ, ਉਹ ਤੇ ਉੱਥੇ ਵੀ ਮਿਲੀ ਹੈ, ਅਗਿਆਨ ਕਰਕੇ ਦੌੜ ਰਹੀ ਹੈ, ਉਹ ਉੱਥੇ ਵੀ ਮਿਲੀ ਹੈ, ਉਹ ਗਿਆਨ ਕਰਕੇ ਮੈਂ ਉੱਥੇ ਜਾਊਂਗੀ ਤੇ ਫਿਰ ਮਿਲੂੰਗੀ ਸਮੁੰਦਰ ਨਾਲ, ਹੁਣ ਆਪਾਂ ਬੇਕੁੰਠ ਵਿੱਚ ਜਾਵਾਂਗੇ ਫਿਰ ਉੱਥੇ ਜਾ ਕੇ ਭਗਵਾਨ ਨੂੰ ਮਿਲਾਂਗੇ, ਕਿ ਭਗਵਾਨ ਤਾਂ ਫਿਰ ਬੜੀ ਦੂਰ ਬਈ, ਇੱਥੇ ਨਹੀਂ ਫਿਰ ਭਗਵਾਨ, ਇਹਨੂੰ ਕੌਣ ਸੰਭਾਲ ਰਿਹਾ ਫਿਰ, ਠੀਕ ਹੈ ਨਾ। ਅਬ ਕੀ ਕਹਿ ਰਹੇ ਹੈ, ਕਹਿੰਦਾ ਇੱਕ ਤਲਾਬ ਹੈ ਉਹਦੇ ਚੋਂ ਖਾਲੀ ਬਣਾ ਕੇ ਆਪਾਂ ਜਲ ਖੇਤ ਵਿੱਚ ਲੈ ਗਏ, ਕਿਦਾਰ ਮਨੇ ਖੇਤ, ਕੁੱਲਿਆ ਮਨੇ ਖਾਲੀ ਖਾਲ, ਤੇ ਜਿੱਦਾਂ ਦਾ ਖੇਤ ਦਾ ਆਕਾਰ ਹੈ, ਤਿੰਨ ਕੋਣਾ ਵਾਲਾ ਹੋਏ ਚਾਹੇ ਚਾਰ ਕੋਣੇ ਵਾਲਾ ਹੋਏ ਚਾਹੇ ਗੋਲ ਹੋਏ ਚਾਹੇ ਪੰਜ ਕੋਣਾ ਵਾਲਾ ਹੋਏ, ਉੱਦਾਂ ਦਾ ਜਲ ਹੋ ਜਾਏਗਾ। ਤੇ ਤਲਾਬ ਦਾ ਜਲ, ਨਾਲੀ ਦਾ ਜਲ ਔਰ ਖੇਤ ਦਾ ਜਲ ਇੱਕ ਹੋ ਗਏ ਨਾ, ਤਾਂ ਉਹ ਭਰੇਗਾ। ਐਸੇ ਹੀ ऐसे ही जदों ये इन चीज नु आपां देखना है अंताकरण और अंताकरण की वृत्ति और विषय उपित चेतन ये एक देश विच होणगे तां इहदा ज्ञान होगा। मतलब खेत के कारण जल हो गया वृत्ति इहदे कारण दी होएगी इहदा ज्ञान होएगा। ऐसे ही आपां पूरे संसार दा ला लेना भी ऐसे ज्ञान हो रहा सानू ते होया की ज्ञान फिर किने कीता चेतन ने चेतन चेतन एक भाग च आ गए तिने ही ते ज्ञान हो गया। ज्ञान स्वरूप कौन है चेतन बाकी कोई ज्ञान स्वरूप नहीं ये ज्ञान स्वरूप थोड़ी है। हाँ वही है गुणा गुणेश वर्तन ते ती मत मन सज्जते ऐसे घट आदिक अर्थों अर्थों के साथ चक्षु आदि इंद्रियों के संबंध हुए थे अनंतर अंताकरण भी चक्षु आदि इंद्रियों द्वारा बाहर बाहर विषय देश विषय जावे हैं। जैसे पानी गया ऐसे जड़ा अंताकरण है वो भी गया वृत्ति द्वारा निकल के बाहर। तीन घट आदि को विषयों के समाना आकार परिणाम को प्राप्त होवे हैं। जैसे वो होगा ऐसे अंताकरण हो जाएगा ठीक है ना। इसी विषय आकार अंताकरण के परिणाम को वृत्ति कहे हैं इनू वृत्ति कहेंगे ठीक है। हाँ तिस घट घटाकार वृत्ति विषय सो घट आदिक अवशिन्न जो विशिन्न चेतन प्रतिफलित होवे है अर्थात प्रतिबिंबित कहे होवे है। और तिस काल विषय ता घट का घटाकार वृत्ति विषय सो घट अवशिन्न चेतन प्रतिफलित होवे है। किसी काल विषय ता वृत्ति विषय रूप दोनों उपाधियों की एक देश विषय स्थिति होने ते सो प्रमाण चेतन तथा विषय चेतन से अभिन्न होवे हैं। इस प्रकार से विषय चेतन से अभिन्न जो प्रमाण चेतन है ताका नाम प्रत्यक्ष परमा है। ये प्रत्यक्ष परमा कह देती टाइम देखो जी चलो छोड़ो इतने बहुत थोड़ा कठिन है ना। तुसी हुण पता की करना तुसी ए नहीं समझना अज सानू जेड़ा विच कुछ समझ नहीं लगी समझने वाली गल समझो।